ਬਜੇ ਜੁਝਾਉ ਬਹੁਤਈ, ਜਟੇ ਸੁਪੱਟ ਸੋ ਕਟਕ, ਕਟ ਕਟ ਝਟ ਪਟ ਬਿਕਟ ਜੇ, ਸੱਟ ਪਟ ਕੋਏ ਨਾ ਅਟਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਸ਼ਤਰ ਤਖ ਦੇ ਮਾਲਕ ਕਿਰਪਾਲੂ ਮਿਹਰਬਾਨ, ਸਾਂਝੀਵਾਲਤਾ ਦੇ ਉਪਦੇਸ਼ ਕਰਤਾ, ਮਨੁੱਖਤਾ ਲੁਕਾਈ ਦੇ ਰਹਿਬਰ ਸਾਹਿਬਾਨ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਚਰਨ ਕਮਲਾਂ ਪਾਸ ਗੁਰੂ ਗੋਦ ਅੰਦਰ ਆਪ ਜੀ ਵੱਡੇ ਭਾਗਾਂ ਸਹਿਤ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਜੁੜ ਬੈਠੇ ਹੋ। ਪਿਆਰ ਸਹਿਤ ਗੁਰ ਗੋਦ ਅੰਦਰ ਜੁੜ ਕਰ ਆਪ ਜੀ ਕਾਫੀ ਸਮੇਂ ਤੋਂ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ ਦੀਆਂ ਮਹਾਨ ਬਖਸ਼ਿਸ਼ਾਂ, ਨਾਮ ਦੀਆਂ ਵਡਿਆਈਆਂ ਗੁਰੂ ਗੋਦ ਅੰਦਰ ਜੁੜ ਕਰਕੇ ਹਰ ਜਸ ਰੱਬੀ ਬਾਣੀ ਇਲਾਹੀ ਬਾਣੀ ਦੇ ਕੀਰਤਨ ਨਵਾਰਾ, ਨਾਮ ਵਡਿਆਈਆਂ ਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰ ਰਹੇ ਸੋ ਸਮਾਂ ਬਣਿਆ ਹੈ ਲੜੀਵਾਰ ਚੱਲ ਰਹੇ ਪਿਆਰੇ ਗੁਰ ਇਤਿਹਾਸ ਦਾ, ਜੋ ਆਪ ਜੀ ਸ਼ਰਧਾ ਪਿਆਰ ਪ੍ਰੇਮ ਸਤਿਕਾਰ ਸਹਿਤ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਮਹਾਨ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਦੇ ਹੋ। ਜੋ ਪ੍ਰਕਰਨ ਚੱਲ ਰਹੇ ਸਨ ਅਬਦੁਲ ਖਾਂ ਨਵਾਬ, ਜਿਸ ਦੇ ਰਣ ਭੂਮੀ ਵਿੱਚ ਪੰਜ ਸਰਦਾਰ ਤੇ ਦੋ ਬਹਾਦਰ ਸਪੁੱਤਰ ਮਾਰੇ ਗਏ, ਬਹੁ ਪ੍ਰਕਾਰ ਤੋਂ ਝੁਰਿਆ ਦੁੱਖ ਮਨਾਇਆ, ਉਹ ਸਮੇਂ ਨੂੰ ਕਲਪਦਾ ਹੈ ਜਿਸ ਸਮੇਂ ਇਹ ਕਰਮ ਚੰਦ ਤੇ ਰਤਨ ਚੰਦ ਦਾ ਪ੍ਰੇਰਿਆ ਹੋਇਆ ਸਤਿਗੁਰਾਂ ਤੇ ਆ ਜਿਹਨੇ ਕਮਲਾ ਬੋਲਿਆ। ਮਨ ਹੀ ਮਨ ਸੋਚਦਾ ਮੈਂ ਕਿਉਂ ਇਹਨਾਂ ਚੁਗਲਖੋਰਾਂ ਦੇ ਕਹਿਣੇ ਲੱਗਾ, ਜਿਨ੍ਹਾਂ ਨੇ ਮੇਰੇ ਮਹਾਨ ਜਰਨੈਲ ਤੇ ਸਪੁੱਤਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਝੁਰਦਾ ਹੈ ਫਿਰ ਮਨ ਅੰਦਰ ਵਿਚਾਰ ਆਈ ਕਿ ਹੁਣ ਝੁਰਿਆ ਕੁਝ ਨਹੀਂ ਬਣਨਾ, ਮੈਂ ਵਾਪਸ ਪਰਤਦਾ ਹਾਂ ਤੇ ਲੋਕ ਮੇਰੀ ਨਿੰਦਾ ਕਰਨਗੇ, ਬਾਦਸ਼ਾਹ ਸ਼ਾਹਜਹਾਂ ਮੈਨੂੰ ਨੌਕਰੀ ਤੋਂ ਕੱਢ ਦਏਗਾ, ਮੇਰਾ ਕੋਈ ਘਰ ਘਾਟ ਟਿਕਾਣਾ ਨਹੀਂ ਰਹਿ ਜਾਣਾ, ਹੁਣ ਹੀ ਸਮਾਂ ਹੈ ਮੈਂ ਅੱਗੇ ਹੋ ਕਰਕੇ ਆਪਣੇ ਇਹਨਾਂ ਸੈਣਾ ਦੇ ਨਾਲ ਸਤਿਗੁਰਾਂ ਦੇ ਨਾਲ ਦੋ ਹੱਥ ਕਰਾਂ। ਇਸ ਤਰ੍ਹਾਂ ਦੀ ਵਿਚਾਰ ਕਰਕੇ ਉਹਨਾਂ ਚਿਰ ਨੂੰ ਇਹ ਦੋਵੇਂ ਖੱਤਰੀ ਵੀ ਅਬਦੁਲ ਖਾਂ ਕੋਲ ਪਹੁੰਚੇ। ਇਹਨੇ ਆਖਿਆ ਕਿ ਭਾਈ ਤੁਹਾਨੂੰ ਤੁਸੀਂ ਕਾਇਰਤਾ ਵਿਖਾਈ, 100 ਵਾਰ ਤੁਹਾਨੂੰ ਲਾਹਨਤ ਹੈ, ਕਚਹਿਰੀ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ, ਪਰ ਜਦੋਂ ਅੱਗੇ ਜੂਝਣ ਦਾ ਸਮਾਂ ਆਉਂਦਾ ਤੁਸੀਂ ਇੱਧਰ ਉੱਧਰ ਹੋ ਕੇ ਟਲ ਜਾਂਦੇ ਹੋ, ਆਪਣੀ ਮੌਤ ਤੋਂ ਤੁਹਾਨੂੰ ਭੈ ਲੱਗਦਾ ਹੈ। ਹੁਣ ਇਸ ਤਰ੍ਹਾਂ ਇਹਨਾਂ ਨੂੰ ਵੀ ਨਾਲ ਲੈ ਕਰਕੇ ਅਬਦੁਲ ਖਾਨ ਨੇ ਰਣ ਤੱਤੇ ਵੱਲ ਜੂਝਿਆ ਕਹਿ ਭਾਈ ਵਿਧੀ ਚੰਦ ਨੇ ਸਾਰੀ ਖਬਰ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਦਿੱਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਵਿਧੀ ਚੰਦ ਦੇ ਪੰਜ ਜਰਨੈਲ ਮਾਰੇ ਗਏ, ਪੁੱਤਰ ਮਾਰੇ ਗਏ, ਹੁਣ ਇਹ ਇਕੱਲਾ ਹੀ ਰਹਿ ਗਿਆ। ਤੁਸੀਂ ਸਾਡੇ ਖਤ ਹੁਣ ਵੇਖਿਆ ਜੇ ਅਸੀਂ ਕਿਵੇਂ ਇਸ ਅਬਦੁਲ ਖਾਨ ਨੂੰ ਮਾਰ ਮੁਕਾਉਂਦੇ ਕੰਮ। ਤੇ ਉਸ ਵੇਲੇ ਮਹਾਰਾਜ ਨੇ ਸਿੱਖਾਂ ਦੀ ਵੀ ਵਡਿਆਈ ਕੀਤੀ, ਬਹੁ ਭਿਆਨਕਰ ਵਿਕਰਾਲ ਯੁੱਧ ਸ਼ੁਰੂ ਹੋਇਆ। ਇਸ ਵਿਕਰਾਲ ਯੁੱਧ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਜਿਹੜੇ ਗੁਰਸਿੱਖ ਨਿਸ਼ਕਾਮ ਹੋ ਕੇ ਲੜੇ, ਕੋਈ ਭਾਵਨਾ ਨਹੀਂ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਮਹਾਨ ਪਿਆਰ, ਉਹਨਾਂ ਨੂੰ ਮੋਕਸ਼ ਮਿਲੇਗੀ, ਪਰਮਾਤਮਾ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਹੋਵੇਗੀ। ਤੇ ਜਿਹੜੇ ਕਾਮਨਾ ਸਹਿਤ ਆਏ ਕੋਈ ਭਾਵਨਾ ਨਾ ਲੈ ਕਰਕੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਅਸੀਂ ਆਪਣੇ ਉਹਨਾਂ ਸਿੱਖਾਂ ਤੋਂ ਰਾਜ ਭਾਗ ਕਰਾਵਾਂਗੇ, ਉਹ ਰਾਜ ਮੰਨਣਗੇ, ਉਹਨਾਂ ਨੂੰ ਸੁੱਖ ਮਿਲਣਗੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵਡਿਆਈ ਕਰਦੇ ਨੇ। ਇੰਨੇ ਸਮੇਂ ਨੂੰ ਇਹ ਵੈਰੀ ਦਲ ਉੱਪਰ ਆ ਪਿਆ, ਆਪ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣ ਛੱਡਦੇ ਨੇ। ਇੱਕ ਦੋ ਤਿੰਨ ਚਾਰਾਂ ਨੂੰ ਚੀਰਦਾ ਹੋਇਆ ਇਹ ਅੱਗੇ ਘਾਤ ਕਰ ਜਾਂਦਾ ਕਹਿ। ਇਸ ਤਰ੍ਹਾਂ ਬਹੁਤ ਹੀ ਵਿਕਰਾਲ ਜਿਹੜਾ ਭਿਆਨਕਰ ਯੁੱਧ ਸ਼ੁਰੂ ਹੋ ਗਿਆ ਕਹਿ। ਉਸ ਪਿਆਰੇ ਇਤਿਹਾਸ ਨਾਲ ਅੱਗੇ ਲੜੀ ਤੁਰਦਿਆਂ ਹੋਇਆਂ ਸਾਰੇ ਕਿਰਪਾ ਕਰੋ, ਜਿੰਨੇ ਸਰੀਰ ਆਪਾਂ ਗੁਰੂ ਗੋਦ ਅੰਦਰ ਜੁੜੇ ਹਾਂ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰ ਇਤਿਹਾਸ ਨਾਲ ਜੁੜਦਿਆਂ ਹੋਇਆਂ ਪਿਆਰ ਸਾਹਿਬ ਤੋਂ ਉਚਾਰਨ ਕਰੀਏ, ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ। ਦੋਹਰਾ ਬਜੇ ਜੁਝਾਊ ਬਹੁਤਈ, ਜਟੇ ਸੋ ਪੱਟ ਸੋ ਕਟਕ।
ਹੁਣ ਇਸ ਤਰ੍ਹਾਂ ਜਿਹੜੇ ਵਾਜੇ ਨੇ ਨਾ ਯੁੱਧ ਦੇ ਮਾਰੂ ਵਾਜੇ, ਉਹ ਵਜੇ ਕਨ, ਤੇ ਜਿਨ੍ਹਾਂ ਨਾਲ ਜਿਹੜੀਆਂ ਫੌਜਾਂ ਨੇ ਉਹ ਆਪਸ ਦੇ ਵਿੱਚ ਜੂਝੀਆਂ ਨੇ। ਤੇ ਇਸ ਤਰ੍ਹਾਂ ਜਿਹੜੀ ਸੈਨਾ ਹੈ ਆਪਸ ਵਿੱਚ ਜੁਝਾਰੂ ਸਿੰਘ ਇੱਕ ਦੂਜੇ ਨੂੰ ਟੁੱਕਣ ਲੱਗੇ ਕੰਨ।
ਕੱਟ ਕੱਟ ਝੱਟ ਪੱਟ ਵਿਕਟ ਜੇ, ਸੱਟ ਪੱਟ ਕੋਈ ਨਾ ਅਟਕ।
ਹੁਣ ਇਸ ਤਰ੍ਹਾਂ ਜਿਹੜੇ ਬਹਾਦਰ ਸੂਰਮੇ ਯੋਧੇ ਨੇ ਉਹ ਝੱਟ ਪੱਟ ਅੱਗੇ ਕੋਏ ਨੇ, ਤੇ ਕੋਈ ਵੀ ਹੁਣ ਬਹਾਦਰ ਸੂਰਮਿਆਂ ਦੇ ਅੱਗੇ ਕੋਈ ਅਟਕ ਨਹੀਂ ਸਕਿਆ ਕਹਿ। ਇਸ ਤਰ੍ਹਾਂ ਝੱਟ ਪੱਟ ਦੇ ਵਿੱਚ ਜਿਹੜੀ ਧਰਤੀ ਹੈ, ਰਣ ਤੱਤਾ ਹੈ, ਉੱਥੇ ਝੱਟ ਪੱਟ ਯੋਧਿਆਂ ਸੂਰਮਿਆਂ ਦੇ ਸਰੀਰ ਕੱਟੇ ਜਾਣ ਲੱਗੇ।
ਰਸਾਵਲ ਛੰਦ ਚੱਲੇ ਤੀਰ ਗੋਰੀ, ਮਨੋ ਖੇਲ ਹੋਰੀ।
ਇਸ ਤਰ੍ਹਾਂ ਹੁਣ ਗੋਲੀਆਂ ਚੱਲ ਰਹੀਆਂ ਨੇ, ਚੱਲੇ ਤੀਰ ਗੋਰੀ, ਧਨੁਸ਼ਾਂ ਵਿੱਚੋਂ ਤੀਰ ਚੱਲ ਰਹੇ ਨੇ, ਬੰਦੂਕਾਂ ਵਿੱਚੋਂ ਗੋਲੀਆਂ ਬਾਹਰ ਨਿਕਲ ਰਹੀਆਂ ਨੇ। ਇਸ ਤਰ੍ਹਾਂ ਦਾ ਮਾਨੋ ਕਿ ਸਮਾਂ ਬਣਿਆ ਕਹਿ ਕੇ ਜਿਵੇਂ ਹੋਲੀ ਖੇਡੀ ਜਾ ਰਹੀ ਹੋਵੇ।
ਸਟਾ ਸੱਟ ਸੇਲੇ ਮਨੋ ਮੁੱਠ ਮੇਲੇ,
ਛੇਤੀ ਛੇਤੀ ਦੇ ਨਾਲ ਜਿੰਨੇ ਵੀ ਨੇ ਨਾ ਇੱਕ ਦੂਜੇ ਤੇ ਰੰਗ ਸੁੱਟਦੇ ਨੇ, ਭਾਵ ਇੱਕ ਦੂਜੇ ਤੇ ਛੇਤੀ ਨਾਲ ਗੋਲੀਆਂ ਨਾਲ ਆਪਣੇ ਤੀਰਾਂ ਦੇ ਨਾਲ ਕਮਾਨਾਂ ਦੇ ਨਾਲ ਤੀਰ ਚਲਾ ਰਹੇ ਨੇ ਕਿ ਜਿਵੇਂ ਕੋਈ ਮੁੱਠੀਆਂ ਭਰ ਭਰ ਕੇ ਕਿਸੇ ਉੱਤੇ ਗੁਲਾਲ ਦੀਆਂ ਸੁੱਟ ਰਿਹਾ ਕੋਵੇ।
ਸਮੂਹੇ ਤੋਂ ਫੰਗਾ ਕਰੇ ਕਾਉ ਅੰਗਾ,
ਹੁਣ ਸਮੂਹੇ ਸਾਹਮਣੇ ਤੋਂ ਵੈਰੀ ਦਲ ਜਿਹੜਾ ਹੈ ਉਹ ਚੜ ਕਰਕੇ ਆਇਆ ਹੈ, ਇੱਕੋ ਦਮ ਸਾਹਮਣੇ ਆ ਪਏ ਨੇ। ਤੇ ਜਿਨ੍ਹਾਂ ਨੇ ਇੱਕੋ ਦਮ ਕਰੇ ਕਾਉ ਅੰਗਾ, ਤੇ ਸੂਰਮਿਆਂ ਯੋਧਿਆਂ ਦੇ ਅੰਗ ਜਿਨ੍ਹਾਂ ਘਾਇਲ ਕੀਤੇ ਹਨ।
ਲਗੀ ਪਿਚਕਾਰੀ ਖਿਰਿਓ ਰੰਗ ਪਾਰੀ,
ਤੇ ਇਸ ਤਰ੍ਹਾਂ ਜਿਵੇਂ ਪਿਚਕਾਰੀਆਂ ਚੱਲਦੀਆਂ ਨੇ ਤੇ ਦੂਜੇ ਨੂੰ ਲੱਥ ਪੱਥ ਦੂਜੇ ਦੇ ਵਸਤਰ ਰੰਗ ਨਾਲ ਰੰਗੇ ਜਾਂਦੇ ਨੇ, ਇਸ ਤਰ੍ਹਾਂ ਹੁਣ ਸੂਰਮੇ ਯੋਧੇ ਇੱਕ ਦੂਜੇ ਵੱਲ ਤਲਵਾਰਾਂ ਨੇਜਿਆਂ ਬਰਛਿਆਂ ਨਾਲ ਵਾਰ ਕਰ ਰਹੇ ਨੇ। ਦੂਜਿਆਂ ਦੇ ਸਰੀਰ ਜਿਹੜੇ ਨੇ ਉਹ ਲਹੂ ਨਾਲ ਰੰਗ ਦਿੰਦੇ ਕੰਨ।
ਪਤੰਗੀ ਸੋਰੰਗਾ ਚਲਿਓ ਸ਼੍ਰੋਣੇ ਅੰਗਾ,
ਤੇ ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਬਹੁਤ ਪਿਆਰੀ ਕਹਿ ਲਓ ਲੱਕੜੀ ਕੋਵੇ ਲਾਲ ਰੰਗ ਵਾਲੀ, ਇਸ ਤਰ੍ਹਾਂ ਜਿਵੇਂ ਲਹੂ ਦੀ ਨਦੀ ਜਿਹੜੀ ਕਹਿ ਉਹ ਵਹਿ ਤੁਰੀ ਕਹਿ।
ਸੋ ਡਾਲੇ ਉਛਾਲੇ ਡਫੇ ਜੋ ਬਿਸਾਲੇ,
ਇਸ ਤਰ੍ਹਾਂ ਹੁਣ ਉੱਚੇ ਖੋ ਖੋ ਕੇ ਜਿਹੜੇ ਇਹ ਤੁਰਕ ਸਿੰਘਾਂ ਦੇ ਨਾਲ ਬਹੁਤ ਉੱਚਾ ਖੋ ਕਰਕੇ ਕੁੱਦਦੇ ਨੇ, ਤੇ ਅੱਗੇ ਖੋ ਕਰਕੇ ਆਪਣਾ ਇੱਕ ਦੂਜੇ ਨਾਲ ਵੈਰੀ ਦਲ ਜਿਹੜਾ ਅੱਗੇ ਹੋ ਕਰਕੇ ਇੱਕ ਦੂਜੇ ਨੂੰ ਮਾਰ ਮੁਕਾਉਣ ਦਾ ਯਤਨ ਕਰਦਾ ਕੈ।
ਸੋ ਮਾਰੰ ਅਲਾਵੇ ਮਨੋ ਗੀਤ ਗਾਵੇ,
ਤੇ ਆਪਣੇ ਮੂੰਹ ਤੋਂ ਉੱਚੇ ਬੋਲ ਬੋਲਦੇ ਨੇ। ਉਹਨਾਂ ਬੋਲਿਆਂ ਦੇ ਵਿੱਚ ਹੁੰਦਾ ਹੈ ਕਿ ਮਾਰ ਦੋ, ਕਿਸੇ ਨੂੰ ਰਹਿਣ ਨਾ ਦੋ। ਇਸ ਤਰ੍ਹਾਂ ਦੇ ਜਦੋਂ ਆਪਣੇ ਆਪ ਤੋਂ ਮਾਰ ਦੋ, ਕਿਸੇ ਨੂੰ ਨਾ ਛੱਡੋ, ਇਸ ਤਰ੍ਹਾਂ ਦੇ ਮਾਨੋ ਕਿ ਜਿਵੇਂ ਇਹ ਗੀਤ ਗਾ ਰਹੇ ਨੇ।
ਪਰੇ ਤਾਏ ਤਾਈ ਕਿਰਪਾ ਨੇ ਚਲਾਈ,
ਇੱਕੋ ਦਮ ਧਾਵਾ ਬੋਲਦੇ ਨੇ, ਇੱਕ ਦੇ ਉੱਤੇ ਜੂਝ ਪੈਂਦੇ ਨੇ, ਕਿਰਪਾਨਾ ਚੱਲ ਰਹੀਆਂ ਨੇ, ਤੇ ਇੱਕ ਦੂਜੇ ਦੇ ਉੱਤੇ ਜਿਹੜੇ ਇਹ ਮੁਗਲ ਸਿੰਘਾਂ ਤੇ ਇੱਕੋ ਦਮ ਵਾਰ ਕਰਦੇ ਕੰਨ।
ਕਟੇ ਅੰਗ ਗੇਰੇ ਸੋ ਲੋਥੇ ਕਨੇਰੇ,
ਇਸ ਤਰ੍ਹਾਂ ਦਾ ਪੇਚ ਲਾ ਕੇ ਕਿਰਪਾਨਾ ਦੇ ਤਲਵਾਰਾਂ ਦੇ ਵਾਰ ਕੋਰਾ ਨੇ। ਕਟੇ ਅੰਗ ਗੇਰੇ, ਇੱਕ ਦੂਜੇ ਦੇ ਅੰਗ ਕੱਟਦੇ ਨੇ ਤੇ ਧਰਤੀ ਤੇ ਜਾ ਪੈਂਦੇ ਨੇ। ਬਹੁਤ ਲੋਥਾਂ ਜਿਹੜੀਆਂ ਨੇ ਇੱਕ ਦੂਜੇ ਦੇ ਉੱਪਰ ਪਈਆਂ ਕੋਈਆਂ ਕੰਨ।
ਨਵਾਬੰ ਦਿਖਾਵੇ ਬੜੇ ਓਜ ਲਾਵੇ,
ਇਹ ਤੁਰਕ ਜਿਹੜੇ ਨੇ ਨਵਾਬ ਅਬਦੁਲ ਖਾਨ ਨੂੰ ਆਪ ਵਿਖਾਉਂਦੇ ਨੇ ਕਿ ਵੇਖੋ ਨਵਾਬ ਜੀ, ਅਸੀਂ ਕਿੰਨੇ ਜੁਝਾਰੂ ਆ, ਕਿਨਵੇਂ ਅਸੀਂ ਸਿੰਘਾਂ ਦੇ ਆਹੂ ਇਹਨਾਂ ਸਿੱਖਾਂ ਦੇ ਲਾ ਰਹੇ ਹਾਂ। ਆਪਣਾ ਜਿਹੜਾ ਬਲ ਹੈ, ਤਾਕਤ ਜਿਹੜੀ ਹੈ, ਇਹ ਤੁਰਕ ਸਿਪਾਹੀ ਜਿਹੜੇ ਨੇ ਆਪ ਵਿਖਾਉਂਦੇ ਨੇ ਅਬਦੁਲ ਖਾਨ ਨੂੰ, ਵੇਖੋ ਨਵਾਬ ਜੀ ਅਸੀਂ ਅੱਗੇ ਖੋ ਕੇ ਜੂਝਦੇ ਕਾਂ।
ਨਹੀਂ ਪਾਏ ਪਾਛੇ ਪੀਰੇ ਸੂਰ ਆਛੇ,
ਆਪਣਾ ਬਲ ਤਾਕਤ ਵਿਖਾਉਂਦੇ ਨੇ ਕਿ ਸਾਡੇ ਜਿਹੜੇ ਪੈਰ ਨੇ ਉਹ ਪਿਛਾ ਨਹੀਂ ਕਟੇ, ਤੁਸੀਂ ਸਾਨੂੰ ਲੈ ਕੇ ਆਇਓ ਪਰ ਅਸੀਂ ਪਿਛਾ ਨਹੀਂ ਕਟੇ, ਅਸੀਂ ਅੱਗੇ ਖੋ ਕਰਕੇ ਇਹਨਾਂ ਸਿੱਖਾਂ ਦੇ ਨਾਲ ਭਿੜੇ ਹਾਂ, ਅਸੀਂ ਸਿੱਖਾਂ ਨਾਲ ਦੋ ਹੱਥ ਕੀਤੇ ਹਨ।
ਕਿਤੇ ਸਿੱਖ ਦੋਰੇ ਮਚਿਓ ਭੀਮ ਰੋਰੇ,
ਇਸ ਤਰ੍ਹਾਂ ਹੁਣ ਜਿਹੜਾ ਹੈ ਇਤੇ ਸਿੱਖ ਦੋਰੇ, ਦੂਜੇ ਪਾਸੇ ਤੋਂ ਜਿਵੇਂ ਇਹ ਮੁਗਲ ਚੜ ਕੇ ਆਏ, ਦੂਜੇ ਪਾਸੇ ਤੋਂ ਸਿੱਖਾਂ ਨੇ ਵੀ ਧਾਵਾ ਬੋਲਿਆ, ਉਹ ਵੀ ਇੱਕੋ ਦਮ ਇਹਨਾਂ ਮੁਗਲਾਂ ਤੇ ਆ ਪਏ ਨੇ। ਮਚਿਓ ਭੀਮ ਰੋਰੇ, ਤੇ ਬਹੁਤ ਵਿਕਰਾਲ ਜਿਹੜਾ ਯੁੱਧ ਹੈ ਉਹ ਮਚ ਗਿਆ ਹੈ।
ਪਰੇ ਹੂ ਹੂ ਦੇ ਕੇ ਕਿਰਪਾ ਨੇ ਚਲੇ ਕੇ,
ਇਸ ਤਰ੍ਹਾਂ ਜਿਹੜੇ ਯੁੱਧ ਦੇ ਨਾਦ ਜਿਹੜੇ ਨੇ ਨਾ ਇਹ ਉੱਚੇ ਉੱਚੇ ਜਿਹੜੇ ਬੋਲ ਨੇ ਉਹ ਬੋਲੇ ਜਾ ਰਹੇ ਨੇ, ਤੇ ਇਸ ਤਰ੍ਹਾਂ ਕਿਰਪਾਨਾਂ ਜਿਹੜੀਆਂ ਨੇ ਉਹ ਚੱਲਦੀਆਂ ਕੰਨ।
ਕਿਤੇ ਟਾਲ ਓਡੈ ਕਿਤੇ ਹੱਥ ਛੋਡੈ,
ਤੇ ਇਸ ਤਰ੍ਹਾਂ ਕੋਈ ਸੂਰਮੇ ਜਿਹੜੇ ਨੇ ਉਹ ਢਾਲਾਂ ਦਾ ਓਟ ਆਸਰਾ ਲੈ ਕੇ ਆਪਣਾ ਬਚਾਅ ਕਰਦੇ ਨੇ, ਅੱਗੇ ਢਾਲ ਕਰ ਲੈਂਦੇ ਨੇ। ਜਦੋਂ ਤੁਰਕ ਆਪਣੀ ਕਿਰਪਾਨ ਨਾਲ ਵਾਰ ਕਰਦੇ ਨੇ ਤਲਵਾਰਾਂ ਨਾਲ, ਤੇ ਆਪਣੇ ਬਚਾਅ ਵਾਸਤੇ ਸਿੰਘ ਢਾਲਾਂ ਅੱਗੇ ਕਰ ਲੈਂਦੇ ਨੇ, ਇਸੇ ਤਰ੍ਹਾਂ ਕਿਸੇ ਦੇ ਹੱਥ ਵਿੱਚ ਹੀ ਕਿਰਪਾਨਾਂ ਜਿਹੜੀਆਂ ਨੇ ਮੁੱਠੇ ਫੜੇ ਰਹਿ ਜਾਂਦੇ ਨੇ।
ਇਸ ਤਰ੍ਹਾਂ ਦੇ ਜਿਹੜੇ ਦਾਹ ਪੇਚ ਨੇ ਉਹ ਰਣ ਤੱਤੇ ਵਿੱਚ ਚੱਲ ਰਹੇ ਹਨ।
ਸੋ ਬੰਕੇ ਸਿਪਾਹੀ ਮਾਰੇ ਜੰਗ ਮਾਹੀ,
ਬਹੁਤ ਬੰਕੇ ਜਜਾਰੂ ਜਿਹੜੇ ਨੇ ਨਾ ਸੂਰਮੇ ਯੋਧੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਕਵਾਂਦੇ ਸੂਰਮੇ, ਉਹ ਰਣ ਭੂਮੀ ਦੇ ਵਿੱਚ ਮਰੇ ਪਏ ਹਨ। ਬਹੁ ਭਾਰੀ ਗਿਣਤੀ ਦੇ ਵਿੱਚ ਜੰਗ ਦੇ ਵਿੱਚ ਯੋਧੇ ਸੂਰਮੇ ਮਰ ਗਏ ਕਨ।
ਬਿਧੀ ਚੰਦ ਰੋਸਾ ਬੜੀ ਜੰਗ ਹੋਸਾ,
ਇਹਨਾਂ ਗੁਰੂ ਕਿਆਂ ਸਿੱਖਾਂ ਦੇ ਵਿੱਚੋਂ ਭਾਈ ਬਿਧੀ ਚੰਦ ਯੋਧਾ, ਜਿਹਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਹੁਤ ਵੱਡੀਆਂ ਭਾਰੀਆਂ ਬਖਸ਼ਾਂ ਨਾਲ ਨਿਵਾਜਿਆ, ਕਹਿ ਇਹ ਗੁਰੂ ਕਾ ਸੂਰਮਾ ਯੋਧਾ, ਕਹਿ ਇਹ ਬੰਕਾ ਜਜਾਰੂ। ਇਸ ਭਾਈ ਬਿਧੀ ਚੰਦ ਨੂੰ ਜੋਸ਼ ਆਇਆ, ਇਹ ਰੋਸ ਵਿੱਚ ਆਇਆ, ਬੜੀ ਜੰਗ ਖੋਸਾ ਤੇ ਬਹੁਤ ਵੱਡੀ ਜਿਹੜੀ ਜੰਗ ਹੈ ਉਹ ਭਾਈ ਬਿਧੀ ਚੰਦ ਕਰਨ ਲੱਗੇ।
ਸੋ ਆਪੰ ਬਚਾਵੇ ਕਨੇ ਸ਼ਤਰੂ ਖਾਵੇ,
ਇਹ ਯੋਧੇ ਦੀ ਵੱਡੀ ਨਿਸ਼ਾਨੀ ਹੈ। ਜਿੱਥੇ ਉਹ ਦੂਜਿਆਂ ਤੇ ਖਲਾਹ ਕਰਦਾ ਹੈ, ਦੂਜਿਆਂ ਤੇ ਧਾਵਾ ਬੋਲਦਾ ਹੈ, ਤੇ ਉਥੇ ਉਹਨੂੰ ਰਣ ਜੰਗ ਦੀ ਜਿਹੜੀ ਨੀਤੀ ਹੈ ਇਹਦਾ ਪਤਾ ਹੈ ਕਿ ਮੈਂ ਦੂਜਿਆਂ ਤੇ ਵਾਰ ਕਰਨਾ ਤੇ ਦੂਜੇ ਤੇ ਵਾਰ ਤੋਂ ਆਪਣਾ ਬਚਾ ਵੀ ਰੱਖਣਾ ਹੈ। ਭਾਈ ਬਿਧੀ ਚੰਦ ਵਾਰ ਕਰਦੇ ਨੇ ਪਰ ਨਾਲ ਆਪਣਾ ਬਚਾ ਜਿਹੜਾ ਉਹ ਵੀ ਕਰ ਲੈਂਦੇ ਕੰਨ।
ਤਜੇ ਤੀਰ ਤੀਖੇ ਜੋ ਸਰਪੰਗ ਸਰੀਖੇ,
ਆਪਣਾ ਬਚਾ ਕਰਦਿਆਂ ਸ਼ਤਰੂਆਂ ਨੂੰ ਮਾਰਦੇ ਨੇ ਤੇ ਫਿਰ ਤਿੱਖੇ ਤੀਰ ਜਿਹੜੇ ਨੇ ਉਹ ਭਾਈ ਬਿਧੀ ਚੰਦ ਜੀ ਛੱਡਦੇ ਨੇ। ਸੋ ਸਰਪੰਗ ਸਰੀਖੇ ਜਿਵੇਂ ਸੱਪ ਸ਼ੂਕਦਾ ਹੋਇਆ ਜਾਂਦਾ, ਇਸ ਤਰ੍ਹਾਂ ਦੇ ਭਾਈ ਬਿਧੀ ਚੰਦ ਦੇ ਤੀਰ ਸ਼ੂਕਦੇ ਜਾਂਦੇ ਕੰਨ।
ਪਟੰਗ ਪ੍ਰਾਣ ਹਾਨੇ ਗਿਰੇ ਜੰਗ ਥਾਨੇ,
ਬਹੁਤ ਵੱਡੇ ਵੱਡੇ ਯੋਧਿਆਂ ਨੂੰ ਭਾਈ ਬਿਧੀ ਚੰਦ ਨੇ ਮਾਰ ਮੁਕਾਇਆ। ਕਹਿੰਦੇ ਕਵਾਂਦੇ ਯੋਧੇ ਜਿਹੜੇ ਭਾਈ ਬਿਧੀ ਚੰਦ ਤੇ ਵੀ ਚੜ ਕੇ ਆਏ, ਇਸ ਸੂਰਮੇ ਦੇ ਸਾਹਮਣੇ ਕਿਸੇ ਬਹਾਦਰ ਤੁਰਕ ਦੇ ਪੈਰ ਨਾ ਲੱਗ ਸਕੇ, ਸਭ ਨੂੰ ਭਾਈ ਬਿਧੀ ਚੰਦ ਮਾਰ ਮੁਕਾਇਆ।
ਮੁਖੰ ਪਾਰ ਕਈ ਸੋ ਆਉਂਦੇ ਪਰੇਈ,
ਤੇ ਜਿਹੜੇ ਭਾਈ ਬਿਧੀ ਚੰਦ ਵੱਲ ਚੜ ਕੇ ਆਉਂਦੇ ਨੇ, ਕੋਈ ਮੂੰਹ ਭਾਰ ਡਿੱਗਾ ਹੈ ਕਿਸੇ ਤੇ ਇਸ ਤਰ੍ਹਾਂ ਧਾਵਾ ਬੋਲਿਆ, ਉਹ ਮੂਧੇ ਭਾਰ ਡਿੱਗਾ, ਕੋਈ ਸਿੱਧਾ ਪੁੱਟਾ ਧਰਤੀ ਤੇ ਜਾ ਪਿਆ।
ਕਹੂੰ ਕੰਪ ਤਾਰੇ ਪਇਓ ਤਰਾਸ ਪਾਰੇ,
ਤੇ ਕਈਆਂ ਨੂੰ ਐਸਾ ਭੈ ਲੱਗਾ, ਕੰਬਣੀ ਛਿੜ ਗਈ, ਇਹਨਾਂ ਭੈ ਡਰ ਆਇਆ। ਭੈ ਦੇ ਕਾਰਨ, ਡਰ ਦੇ ਕਾਰਨ ਕਈ ਵੱਡੇ ਵੱਡੇ ਯੋਧੇ ਉਹ ਕੰਬ ਰਹੇ ਹਨ।
ਬਹੂ ਕੋ ਪਠਾਨੇ ਗਏ ਖੱਗ ਪਾਨੇ,
ਸੋ ਇਸ ਤਰ੍ਹਾਂ ਕਈ ਜਿਹੜੇ ਨੇ ਫਿਰ ਉਹ ਕਹੂ ਕੋ ਪਠਾਨੇ, ਕੋਈ ਕ੍ਰੋਧਵਾਨ ਹੋਇਆ ਕਹਿ, ਤੇ ਇਸ ਤਰ੍ਹਾਂ ਆਪਣੇ ਕਥਾ ਵਿੱਚ ਕਿਸੇ ਨੇ ਖੜਗ ਕਿਸੇ ਨੇ ਨੇਜਾ ਸੰਭਾਲਿਆ ਕੈ।
ਚਟਾ ਚਟ ਬਾਹੇ ਕਰੇ ਓਜ ਬਾਹੇ,
ਚਟ ਪਟ ਛੇਤੀ ਦੇ ਨਾਲ ਜਿਹੜੇ ਅੰਗ ਨੇ ਬਾਹਾਂ ਜਿਹੜੀਆਂ ਨੇ ਉਹ ਕੱਟੀਆਂ ਜਾਂਦੀਆਂ ਨੇ, ਆਪੋ ਆਪਣਾ ਬਲ ਜਿਹੜਾ ਉਹ ਸੂਰਮੇ ਲਾਉਂਦੇ ਨੇ ਤੇ ਪਲ ਭਰ ਵਿੱਚ ਅੰਗਾਂ ਨੂੰ ਕੱਟ ਦਿੰਦੇ ਕੰਨ।
ਤਛਾ ਮੁੱਛ ਹੋਏ ਬੜੀ ਨੀਂਦ ਸੋਏ,
ਇਸ ਤਰ੍ਹਾਂ ਕਈ ਸੂਰਮਿਆਂ ਨੂੰ ਭਾਈ ਬਿਧੀ ਚੰਦ ਨੇ ਉਹਨਾਂ ਦੇ ਅੰਗ ਕੱਟ ਦਿੱਤੇ, ਉਹ ਧਰਤੀ ਤੇ ਪੈ ਨੇ ਮੁਰਛਿਤ ਹੋਏ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਈ ਸਮੇਂ ਦੇ ਨੀਂਦਰੇ ਵਿੱਚ ਉਹ ਸੁੱਤੇ ਹੋਣ।
ਕਟੇ ਕਾਹੂ ਪਾਸੇ ਸੋ ਅੰਤਰੇ ਨਿਕਾਸੇ,
ਤੇ ਕਈਆਂ ਦੇ ਜਿਹੜੇ ਨੇ ਨਾ ਉਹ ਰਣ ਤੱਤੇ ਦੇ ਵਿੱਚ ਪਾਸੇ ਕੱਟੇ ਗਏ ਨੇ, ਤੇ ਕਈਆਂ ਦੀਆਂ ਆਂਦਰਾਂ ਜਿਹੜੀਆਂ ਨੇ ਉਹ ਬਾਹਰ ਨਿਕਲ ਆਈਆਂ ਹਨ।
ਰਿਦਾ ਕਾਹੂ ਛੇਦਾ ਪਰੇ ਪਾਏ ਖੇਦਾ,
ਤੇ ਕਈਆਂ ਦਾ ਰਿਦਾ ਜਿਹੜਾ ਹੈ ਨਾ ਉਹ ਇਹਨਾਂ ਤਲਵਾਰਾਂ ਦੇ ਨਾਲ ਨੇਜਿਆਂ ਵਰਸ਼ਿਆਂ ਦੇ ਨਾਲ ਰਿਦੇ ਜਿਹੜੇ ਨੇ ਉਹ ਵਿੰਨੇ ਗਏ ਨੇ। ਪਰੇ ਪਾਏ ਖੇਦਾ, ਹੁਣ ਉਹ ਧਰਤੀ ਤੇ ਪਏ ਨੇ, ਤੇ ਜਿਨ੍ਹਾਂ ਦੇ ਹਿਰਦੇ ਵਿੰਨੇ ਪਏ ਨੇ ਹੁਣ ਉਹਨਾਂ ਨੂੰ ਬਹੁਤ ਪੀੜਾ ਬਹੁਤ ਭਾਰੀ ਜਿਹੜਾ ਦਰਦ ਉਹ ਵਿਆਪ ਰਿਹਾ ਕੈ
ਸੂ ਹੱਥ ਕਾਟਾ ਦੇ ਉਹ ਤਰਾਸ ਡਾਟਾ
ਤੇ ਹੁਣ ਕਿਸੇ ਦਾ ਜਦੋਂ ਹੱਥ ਵੱਢ ਗਿਆ ਨਾ ਉਹਨੂੰ ਇਸ ਤਰ੍ਹਾਂ ਜਾਣੋ ਕਿ ਸਿੱਖ ਨੇ ਇੱਕ ਭੈ ਦੇ ਦਿੱਤਾ ਹੋਵੇ ਡਰ ਦੇ ਦਿੱਤਾ ਹੋਵੇ ਉਹ ਤੇਰਾ ਹੱਥ ਵੱਢਿਆ ਗਿਆ ਕਿ ਅੱਗੇ ਆਵੇਗਾ ਤੇ ਦੂਜਾ ਖੱਤ ਵੀ ਵੱਢਿਆ ਜਾਏਗਾ ਇਸ ਤਰ੍ਹਾਂ ਦਾ ਡਰਾਵਾ ਵੀ ਦਿੱਤਾ
ਦੋ ਤਾਰੇ ਜੋ ਖੰਡੇ ਸੋ ਤੀਖੇ ਪ੍ਰਚੰਡੇ
ਇਸ ਤਰ੍ਹਾਂ ਦੋ ਤਾਰੇ ਜਿਹੜੇ ਖੰਡੇ ਤੇ ਜਿਹੜੇ ਬਹੁਤ ਤਿੱਖੇ ਖਨ ਉਹ ਗੁਰੂ ਕਿਆ ਸਿੰਘਾਂ ਨੇ ਵਾਹੇ ਖਨ
ਲਗੇ ਗਰੀਬ ਜਾਹੂ ਗਿਰੇ ਸੀਸ ਤਾਹੂ
ਤੇ ਇਹ ਜਿਹਦੀ ਧੌਣ ਤੇ ਦੋ ਧਾਰਾ ਖੰਡਾ ਵਹਿੰਦਾ ਖਾ ਇੱਕੋ ਦਮ ਧੜ ਦੇ ਨਾਲੋਂ ਸਿਰ ਧੌਣ ਸਹਿਤ ਕਈਆਂ ਦੇ ਵੱਖਰੇ ਹੋ ਜਾਂਦੇ ਖਨ
ਪਾਏ ਰੁੰਡ ਮੁੰਡੰ ਪਰੇ ਖੰਡ ਖੰਡੰ
ਤੇ ਇਸ ਤਰ੍ਹਾਂ ਰੁੰਡ ਮੁੰਡ ਕੋਏ ਪਏ ਨੇ ਕਹਿ ਲਓ ਕਿ ਜਿਹੜਾ ਵੈਰੀ ਦਲ ਹੈ ਵੈਰੀ ਦਲ ਦਾ ਗੁਰੂ ਕੀਆਂ ਸਿੱਖਾਂ ਨੇ ਉਹਨਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਕੰਨ
ਵੱਡੇ ਕਾਹੂ ਤੁੰਡੰ ਲਿਟੇ ਸੂਰ ਚੰਡੰ
ਤੇ ਇਸ ਤਰ੍ਹਾਂ ਕਈਆਂ ਦੇ ਮੂੰਹ ਸਿਰ ਜਿਹੜੇ ਨੇ ਉਹ ਕੱਟੇ ਗਏ ਨੇ ਤੇ ਇਸ ਤਰ੍ਹਾਂ ਹੁਣ ਧਰਤੀ ਤੇ ਕਈ ਟੋਲੇ ਜਿਹੜੇ ਨੇ ਉਹ ਲਿਟੇ ਪਏ ਕੰਨ
ਪ੍ਰਚੰਡੈ ਘੁਮੰਡੈ ਕਟੇ ਬਾਹੋ ਦੰਡੈ
ਜਿਹੜੇ ਘੁਮੰਡ ਹੰਕਾਰ ਦੇ ਨਾਲ ਚੜ ਕੇ ਆਏ ਨੇ ਕਿ ਅਸੀਂ ਸਿੱਖਾਂ ਤੇ ਧਾਵਾ ਬੋਲਾਂਗੇ ਹੁਣ ਉਹ ਹੰਕਾਰੀ ਬਿਰਤੀਆਂ ਵਾਲੇ ਰਣ ਤੱਤੇ ਵਿੱਚ ਮਰੇ ਪਏ ਕੰਨ
ਕੜਾ ਕਾੜ ਚਾੜੇ ਬਣੇ ਭੀਮ ਤਾੜੇ
ਇਸ ਤਰ੍ਹਾਂ ਹੁਣ ਕੜਾ ਕਾੜ ਦੋਵਾਂ ਪਾਸਿਆਂ ਤੋਂ ਐਸਾ ਧਾਵਾ ਹੋਇਆ ਕਹਿ ਤੇ ਬਹੁਤ ਹੀ ਭਿਆਨਕਰ ਜਿਹੜਾ ਇਹਨਾਂ ਉਹ ਜਿਹੜਾ ਇਹ ਜਿਹੜਾ ਰਣ ਤੱਤਾ ਹੈ ਜੰਗ ਦੀ ਜਿਹੜੀ ਧਰਤੀ ਹੈ ਉਹ ਬਹੁਤ ਭਿਆਨਕਰ ਬਣ ਗਈ ਕੈ
ਵੱਡੇ ਸਿੱਖ ਕ੍ਰੋਧੇ ਮਹਾ ਜੰਗ ਜੋਧੇ
ਬਹੁਤ ਸਿੱਖ ਜਿਹੜੇ ਨੇ ਉਹ ਕ੍ਰੋਧਵਾਨ ਦਾ ਅਰਥ ਹੈ ਵੀਰ ਰਸ ਵਿੱਚ ਆਏ ਨੇ ਤੇ ਜਿਹੜਾ ਜੰਗ ਹੈ ਉਹ ਵੀਰ ਰਸ ਨਾਲ ਕੁੰਦਾ ਕੈ ਐਸੇ ਵੀਰ ਰਸ ਦੇ ਵਿੱਚ ਆਏ ਤੇ ਮਹਾ ਜੰਗ ਜੋਧੇ ਬਹੁਤ ਵੱਡਾ ਜਿਹੜਾ ਗੁਰੂ ਕਿਆ ਸਿੱਖਾਂ ਨੇ ਇਹ ਯੁੱਧ ਕੀਤਾ ਕੈ
ਮਲੇ ਛਾਨ ਹੱਲਾ ਦਿਡੰਗ ਹੋਏ ਚੱਲਾ
ਇਹਨਾਂ ਮਲੇਸ਼ਾਂ ਦਾ ਜਿਹੜਾ ਹੱਲਾ ਜਿਹੜੇ ਰਹਿੰਦੇ ਕੁੰਦੇ ਜੋ ਬਚ ਗਏ ਸਨ ਆਪਣੇ ਆਪ ਵਿੱਚ ਬਹੁਤ ਵੱਡੀ ਤਿਆਰੀ ਦੇ ਵਿੱਚ ਅਬਦੁਲ ਖਾਨ ਨਾਲ ਚੜ ਕੇ ਆਏ ਵੱਡਿਆਂ ਤੁਰਕਾਂ ਦਾ ਝੱਲਾ ਹੱਲਾ ਜਿਹੜਾ ਹੈ ਉਹ ਸਿੱਖਾਂ ਨੇ ਬਹੁਤ ਦਲੇਰੀ ਨਾਲ ਝੱਲਿਆ
ਕਨੀ ਮਾਰ ਮਾਚੀ ਲਹੂ ਧੂਲ ਰਾਚੀ
ਤੇ ਬਹੁਤ ਘਣੀ ਜਿਹੜੀ ਮਾਰ ਹੈ ਨਾ ਉਹ ਮਚੀ ਕੈ ਬਹੁਤ ਭਿਆਨਕਰ ਮਾਰ ਮਚੀ ਕੈ ਲਹੂ ਧੂਲ ਰਾਚੀ ਤੇ ਜਿਹੜੀ ਧਰਤੀ ਹੈ ਉਹ ਲਹੂ ਦੇ ਨਾਲ ਭਿੱਜ ਗਈ ਹੈ ਕਿ ਜਿਵੇਂ ਗਾਰਾ ਬਣ ਗਿਆ ਕੋਵੇ
ਦੋਹਰਾ ਇੱਕ ਇੱਕ ਸਿੱਖ ਗੁਰ ਸੋ ਪੱਟ ਜੇ ਦਸ ਦਸ ਤੁਰਕ ਸੰਘਾਰ
ਇੱਕ ਇੱਕ ਸਿੱਖ ਨੇ ਗੁਰੂ ਕੇ ਪਿਆਰਿਆਂ ਵਿੱਚ ਇੰਨਾ ਭਾਰੀ ਇੰਨਾ ਅੰਦਰ ਦਾ ਟਿਕਾ ਇੰਨਾ ਵੀਰ ਰਸ ਨਾਲ ਲੜੇ ਕਿ ਇੱਕ ਇੱਕ ਗੁਰੂ ਕੇ ਸਿੱਖ ਨੇ ਦਸ ਦਸ ਤੁਰਕਾਂ ਨੂੰ ਮਾਰ ਖਪਾਇਆ
ਕੋ ਸ਼ਹੀਦ ਕੋ ਜੀਅਤ ਪਾ ਸਤਿਗੁਰ ਕੋ ਬਲ ਧਾਰ
ਦਸ ਦਸ ਤੁਰਕਾਂ ਨੂੰ ਮਾਰਦਿਆਂ ਹੋਇਆਂ ਕੋਈ ਗੁਰੂ ਕਾ ਪਿਆਰਾ ਜੁਝਾਰੂ ਸਿੰਘ ਸ਼ਹੀਦੀਆਂ ਪਾ ਗਿਆ ਕੈ ਦਸਾਂ ਦਸਾਂ ਦੇ ਆਹੂ ਲਾਂਦਿਆਂ ਕੋਇਆ ਕੋਈ ਸ਼ਹੀਦੀਆਂ ਪਾ ਗਿਆ ਤੇ ਕੋਈ ਤਨ ਕਰਕੇ ਜਿਉਂਦਾ ਕੈ ਧਰਤੀ ਤੇ ਪਿਆ ਕੈ ਐਸਾ ਗੁਰੂ ਕੇ ਪਿਆਰੇ ਗੁਰੂ ਕੇ ਸਿੱਖਾਂ ਅੱਗੇ ਹੋ ਕੇ ਨਾ ਮੁਗਲਾਂ ਨਾਲ ਗੁਰੂ ਦੀ ਕਿਰਪਾ ਨਾਲ ਧਾਵਾ ਬੋਲਿਆ
ਰਸਾਵਲ ਛੰਦ ਗੁਰੂ ਕੋ ਪਹੋਏ ਭਿਖੇ ਸ਼ਤਰੂ ਟੋਏ।
ਜਿਸ ਤਰ੍ਹਾਂ ਹੁਣ ਸਿੱਖਾਂ ਨੇ ਵੀਰ ਰਸ ਵਿਚ ਆ ਕੇ ਇਹਨਾਂ ਤੁਰਕਾਂ ਨਾਲ ਦੋ ਹੱਥ ਕੀਤੇ, ਉਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਕੋ ਪਖੋਏ ਭਿਖੇ ਸ਼ਤਰ ਢੋਏ, ਤੇ ਹੁਣ ਗੁਰੂ ਵੀ ਵੀਰ ਰਸ ਵਿਚ ਆਏ ਧੰਨ ਗੁਰੂ ਹਰਗੋਬਿੰਦ ਸਾਹਿਬ, ਤੇ ਮੇਰੇ ਸਤਿਗੁਰਾਂ ਨੇ ਸ਼ਤਰੂਆਂ ਨੂੰ ਵੇਖਿਆ ਕੈ
ਮਲੇਛੰ ਸਮੂਹਾ ਪਰੇ ਦੀਨ ਹੂਹਾ।
ਹੁਣ ਇਹ ਜਿਹੜੇ ਮਲੇਸ਼ ਨੇ ਜਿਹੜੇ ਇੱਕੋ ਦਮ ਜਿਹੜੇ ਕਲਾ ਕਰਕੇ ਬਹੁਤ ਵੱਡੇ ਯੁੱਧ ਦੇ ਵੱਡੇ ਵੱਡੇ ਨਾਦ ਵਾਜੇ ਵਜਾਉਂਦੇ ਆਏ ਸਨ।
ਕਰੇ ਲਾਲ ਨੈਨਾ ਲਿਓ ਬਾਨ ਪੈਨਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਿਹੜੇ ਨੇਤਰ ਉਹ ਲਾਲ ਹੋਏ, ਤੇ ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਕੱਤ ਬਾਣ ਲਿਆ।
ਨਿਖੰਗੇ ਨਿਕਾਸਾ ਮੁਖੀ ਤੇ ਪ੍ਰਕਾਸ਼ਾ।
ਇਸ ਤਰ੍ਹਾਂ ਆਪਣੇ ਪੱਥੇ ਦੇ ਵਿੱਚੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੀਰ ਸੰਭਾਲਿਆ ਕੈ, ਤੇ ਉਹ ਤੀਰ ਨੂੰ ਲੈ ਕੇ ਕਮਾਨ ਦੇ ਵਿੱਚ ਕਿਲੇ ਤੇ ਚਾੜ ਕਰਕੇ ਤੇ ਇਹ ਸੈਨਾ ਦੇ ਮੁਖੀ ਵੱਲ ਮੇਰੇ ਸਾਹਿਬ ਨੇ ਪ੍ਰਕਾਸ਼ਿਆ ਭਾਵ ਉਸ ਵੱਲ ਛੱਡਣ ਲੱਗੇ।
ਹਤੋ ਮੋਟ ਕਾਨਾ ਸੋ ਪੰਖੇ ਮਹਾਨਾ।
ਜਿਹੜੀ ਕਾਨੀ ਜਿਹੜੀ ਕਾ ਉਹ ਬਹੁਤ ਹੀ ਵੱਡੀ ਕਾ, ਤੇ ਵੱਡੇ ਖੰਭਾਂ ਵਾਲਾ ਇਹ ਤੀਰ ਕੈ।
ਗੁਨੰ ਚਾਂਪ ਜੋਰਾ ਕਠੋਰੇ ਸੋ ਚੋਰਾ।
ਜਿਹੜਾ ਬਹੁਤ ਹੀ ਧਨੁੱਖ ਦੀ ਤੰਦੀ ਵਿੱਚ ਇਸ ਪਾਵਨ ਤੀਰ ਨੂੰ ਜੋੜਿਆ ਕੈ, ਤੇ ਇਹ ਜਿਹੜਾ ਤੀਰ ਬਹੁਤ ਹੀ ਕਰੜਾ ਤੇ ਬਹੁਤ ਹੀ ਚੌੜਾ ਕੈ।
ਕਰੇ ਉਹ ਤਾਨ ਤਾਨਾ ਲਗੇ ਉਹ ਪਾਨ ਕਾਨਾ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਲ ਦੇ ਨਾਲ ਤਣਿਆ ਇਸ ਤੀਰ ਨੂੰ।
ਤਕਿਓ ਗੋਲ ਮਾਰਾ ਚਲੇ ਬੇਗ ਪਾਰਾ।
ਉਸ ਵੇਲੇ ਵੈਰੀ ਦਲ ਦਾ ਜਿਹੜਾ ਕਹਿ ਉਹ ਮੇਰੇ ਸਾਹਿਬ ਨੇ ਟੋਲਾ ਵੇਖਿਆ, ਵੈਰੀ ਦਲ ਦਾ ਵੱਡਾ ਟੋਲਾ ਵੇਖ ਕਰਕੇ ਝੱਟ ਪੱਟ ਉਸ ਪਾਸੇ ਆਪਣਾ ਨਿਸ਼ਾਨਾ ਲਾਇਆ।
ਲਗੇ ਹੋ ਸੂਕ ਕੈਸੇ ਬਰੇ ਹੋ ਨਾਗ ਜੈਸੇ।
ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣਾ ਤੀਰ ਛੱਡਿਆ ਕੈ, ਜਿਸ ਤਰ੍ਹਾਂ ਗੁਰਸਿੱਖੋ ਸੱਪ ਸੂਕਦਾ ਕੋਇਆ ਜਾਂਦਾ ਏ।
ਗਏ ਹੋ ਫੋਰ ਛਾਤੀ ਤਰਾ ਪੈ ਪਪਾਤੀ।
ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਹ ਬਾਣ ਸੂਕਦਾ ਕੋਇਆ ਵੈਰੀ ਦੀ ਛਾਤੀ ਨੂੰ ਇਹਨੇ ਬਿਨਿਆ ਕੈ।
ਦੁੱਤੀ ਜਾਏ ਪੱਦਾ ਤਿਸੇ ਅੰਗ ਛੇਦਾ।
ਇੱਕ ਵੈਰੀ ਨੂੰ ਵਿੰਨਦਾ ਕੋਇਆ ਫਿਰ ਇਹ ਦੂਜੇ ਦੇ ਸੀਨੇ ਵਿੱਚ ਛਾਤੀ ਦੇ ਵਿੱਚ ਜਾ ਵਜਾ ਕੈ।
ਪਰੇ ਉਹ ਭੂਮ ਜਾਈ ਤ੍ਰਿਤੀ ਫੇਰ ਕਾਈ।
ਤੇ ਹੁਣ ਇਹ ਦੂਜੇ ਵੈਰੀ ਨੂੰ ਵਿੰਨਦਾ ਕੋਇਆ ਅੱਗੇ ਗਿਆ, ਤੇ ਉਹ ਦੂਜਾ ਵੈਰੀ ਧਰਤੀ ਤੇ ਜਾ ਪਿਆ, ਤੇ ਅੱਗੇ ਇਸ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਣ ਨੇ ਤੀਜੇ ਦੀ ਛਾਤੀ ਨੂੰ ਘਾਇਲ ਕਰ ਦਿੱਤਾ।
ਪਟੰਗ ਚੌਥ ਲਾਗੇ ਤਬੇ ਪ੍ਰਾਨ ਤਿਆਗੇ।
ਤੀਜੇ ਨੂੰ ਤੇ ਵਿੰਨਦਾ ਹੋਇਆ ਇਹ ਬਾਣ ਚੌਥੇ ਨੂੰ ਘਰ ਕਰ ਗਿਆ।
ਉਨੰ ਪੰਚ ਬੀਦਾ ਗੜੇ ਹੋ ਜਾਏ ਸੀਦਾ।
ਇਹ ਪੰਜਾਂ ਪੰਜਵੇਂ ਵੈਰੀ ਨੂੰ ਵਿੰਨਦਾ ਹੋਇਆ ਉਹਦੀ ਛਾਤੀ ਵਿੱਚੋਂ ਆਰ ਪਾਰ ਕੁੰਦਾ ਹੋਇਆ ਧਰਤੀ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤੀਰ ਗੱਡ ਗਿਆ।
ਤਰੇ ਉਹ ਤੀਰ ਦੂਵਾ ਮਹਾ ਕੋਪ ਹੂਆ।
ਇੱਕ ਤੀਰ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੈਰੀ ਦਲ ਦੇ ਪੰਜ ਜੁਝਾਰੂਆਂ ਨੂੰ ਮਾਰ ਖਪਾਇਆ। ਪੰਜਾਂ ਵੈਰੀਆਂ ਦੇ ਸੀਨੇ ਨੂੰ ਵਿੰਨਦਾ ਹੋਇਆ ਇਹਨੇ ਅੱਗੇ ਧਰਤੀ ਵਿੱਚ ਜਾ ਕੇ ਧਰਤੀ ਦੇ ਕਹਿ ਲਓ ਕਿ ਜਾ ਕੇ ਆਪਣਾ ਵਾਰ ਜਿਹੜਾ ਕਹਿ ਸਤਿਗੁਰ ਦੇ ਤੀਰ ਨੇ ਕੀਤਾ ਕਹਿ। ਇਸ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਦੂਜਾ ਤੀਰ ਮਹਾਵੀਰ ਰਸ ਵਿੱਚ ਆ ਕਰਕੇ ਆਪਣਾ ਦੂਜਾ ਤੀਰ ਸਤਿਗੁਰਾਂ ਨੇ ਸੰਭਾਲਿਆ।
ਤਜਿਓ ਬੇਗ ਸੰਗਾ ਕਨੇ ਸ਼ਤਰੂ ਪੰਗਾ।
ਤੇ ਜਦੋਂ ਦੂਜਾ ਤੀਰ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਛੱਡਿਆ ਕਹਿ, ਇਹ ਵੀ ਪਹਿਲੇ ਤੀਰ ਦੇ ਵਾਂਗੂ ਵੈਰੀਆਂ ਦੀ ਛਾਤੀ ਵਿੰਨਦਾ ਕੋਇਆ।
ਇਸੀ ਰੀਤ ਫੇਰੇ ਪ੍ਰਹਾਰੇ ਕਨੇਰੇ।
ਤੇ ਉਸੇ ਤਰ੍ਹਾਂ ਮਹਾਰਾਜ ਜੀ ਦਾ ਇਹ ਤੀਰ 1, 2, 3, 5 ਦੀਆਂ ਛਾਤੀਆਂ ਨੂੰ ਵਿੰਨਦਾ ਹੋਇਆ ਅੱਗੇ ਧਰਤੀ ਵਿੱਚ ਆਪਣੀ ਇਸ ਤੀਰ ਨੇ ਜਗ੍ਹਾ ਬਣਾ ਲਈ। ਧਰਤੀ ਮਾਂ ਦੇ ਵਿੱਚ ਜਾ ਖੁਬਾ।
ਗਿਰੇ ਖਾਨ ਮਾਨੀ ਦੀਏ ਪ੍ਰਾਨ ਹਾਨੀ।
ਤੇ ਜਿਹੜੇ ਅਭਿਮਾਨੀ ਇਹ ਖਾਨ ਤੁਰਕ ਚੜ ਕਰਕੇ ਆਏ ਨੇ, ਉਹਨਾਂ ਅਭਿਮਾਨੀਆਂ ਦੀਆਂ ਜੜਾਂ ਉਹਨਾਂ ਦੇ ਕਿਰਦਿਆਂ ਨੂੰ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤੀਰ ਵਿੰਨਦੇ ਜਾਂਦੇ ਕਨ।
ਲਗੇ ਬਾਣ ਜਾਏ ਕਨੇ ਸ਼ਤਰੂ ਖਾਏ।
ਐਸੇ ਬਾਣ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚੱਲਦੇ ਨੇ ਜਿਨ੍ਹਾਂ ਨਾਲ ਘਣੇ ਗਿਣਤੀ ਨਹੀਂ ਕੀਤੀ ਜਾ ਸਕਦੀ ਵੈਰੀਆਂ ਦੀ, ਜਿੰਨਿਆਂ ਕੋ ਮਹਾਰਾਜ ਨੇ ਮਾਰ ਖਪਾਇਆ।
ਪਰ ਜੋ ਨਿਖੰਗੇ ਚਲਾਏ ਖਤੰਗੇ।
ਤੇ ਜਿੰਨੇ ਮੇਰੇ ਸਤਿਗੁਰ ਦੇ ਪੱਥੇ ਵਿੱਚ ਬਾਣ ਨੇ ਉਹਨਾਂ ਸਾਰਿਆਂ ਬਾਣਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਲਾਇਆ।
ਇਕੰਦੋਏ ਤੀਨੋ ਕਰੇ ਪ੍ਰਾਨ ਹੀਨੋ।
ਤੇ ਇਸ ਤਰ੍ਹਾਂ ਬਹੁਤਿਆਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ 1, 2, 3 ਇੱਕ ਬਾਣ ਜਿਹੜਾ ਹੈ ਉਹ 5 ਵੈਰੀਆਂ ਨੂੰ ਵਿੰਨ ਦਿੰਦਾ ਕੈ।
ਬੜੇ ਬੇਗਵਾਰੇ ਲਗੇ ਫੋਰ ਪਾਰੇ।
ਤੇ ਬਹੁਤ ਹੀ ਬਲ ਵਾਲੇ ਤਾਕਤ ਵਾਲੇ ਤੀਰ ਨੇ ਜਿਨ੍ਹਾਂ ਦਾ ਸਾਹਮਣਾ ਕੋਈ ਕਰ ਨਹੀਂ ਸਕਦਾ ਕੈ। ਕੋਈ ਐਸੀ ਛਾਤੀ ਨਹੀਂ ਬਣੀ ਜਿਹੜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣਾ ਤੀਰ ਚਲਾਉਣ ਤੇ ਕਿਸੇ ਦੇ ਅੱਗੇ ਅਟਕ ਜਾਏ। ਐਸੀ ਛਾਤੀ ਨਹੀਂ ਬਣੀ, ਸਗੋਂ ਮੇਰੇ ਸਾਹਿਬਾਂ ਦੇ ਬਾਣ ਵੈਰੀ ਦਲ ਨੂੰ ਵਿੰਨਦੇ ਜਾਂਦੇ ਕਨ।
ਤਵਾਵੇਂ ਤੋਰੰਗਾ ਪ੍ਰਹਾਰੇ ਖਤੰਗਾ।
ਸੋ ਇਸ ਤਰ੍ਹਾਂ ਆਪੋ ਆਪਣੇ ਘੋੜਾ ਜਿਹੜਾ ਕਾ ਸਤਿਗੁਰੂ ਪਾਤਸ਼ਾਹ ਜੀ ਚਲਾਉਂਦੇ ਨੇ ਤੇ ਇਸ ਤਰ੍ਹਾਂ ਵੈਰੀ ਦਲ ਨੂੰ ਵਿੰਨਦੇ ਕਨ।
ਚਲਾਵੇਂ ਤੁਫੰਗਾ ਪਟੰਗ ਅੰਗ ਪੰਗਾ।
ਤੇ ਫਿਰ ਆਪਣੀ ਤੁਫੰਗਾ ਬੰਦੂਕ ਜਿਹੜੀ ਕਾ ਉਹ ਵੀ ਚਲਾਉਂਦੇ ਨੇ ਤੇ ਵੈਰੀਆਂ ਦੇ ਸੀਨੇ ਵਿੰਨਦੇ ਕਨ।
ਬੜੇ ਕਾਵ ਸੰਗਾ ਲਹੂ ਲਾਲ ਰੰਗਾ।
ਇਸ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੈਰੀ ਦਲ ਦੇ ਨਾਲ ਇਹਨਾਂ ਭਿਆਨਕਰ ਵਿਕਰਾਲ ਯੁੱਧ ਕੀਤਾ ਕਿ ਜਿਵੇਂ ਧਰਤੀ ਜਿਹੜੀ ਕਾ ਇਹ ਲਾਲ ਰੰਗ ਵਾਲੀ ਵੱਡੇ ਘਾਵ ਸੰਗਾ ਇਹਨੇ ਘਾਵ ਇਹਨੇ ਫਟ ਕੀਤੇ ਕਿ ਧਰਤੀ ਜਿਹੜੀ ਕਾ ਉਹ ਲਹੂ ਨਾਲ ਰੰਗੀ ਗਈ।
ਬਨੇ ਬੇਸ ਚੰਗਾ ਮਚਿਓ ਭੀਮ ਜੰਗਾ।
ਬਹੁਤ ਹੀ ਚੰਗਾ ਜਿਹੜਾ ਨਾ ਉਹ ਬੇਸ ਬਣਿਆ ਕੈ, ਲਾਲ ਰੰਗ ਵਾਲਾ ਮੇਸ ਬੇਸ ਬਣ ਗਿਆ। ਤੇ ਬਹੁਤ ਹੀ ਮਚਿਓ ਭੀਮ ਜੰਗਾ ਤੇ ਬਹੁਤ ਭਿਆਨਕਰ ਜਿਹੜਾ ਹੈ ਉਹ ਜੰਗ ਮਚਿਆ ਹੈ।
ਦੋਹਰਾ ਕਹਿ ਲਗ ਬਰਨੋ ਜੁੱਧ ਕੋ ਪਯੋ ਮਾਂ ਕਮਸਾਨ।
ਕਵੀ ਸੰਤੋਖ ਸਿੰਘ ਲਿਖਦੇ ਕਿਥੋਂ ਤੀਕਰ ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋ ਉਹਨਾਂ ਨੇ ਇਹ ਯੁੱਧ ਕੀਤਾ ਇਹਦਾ ਮੈਂ ਵਰਣਨ ਕਰਾਂ। ਇਹ ਮੇਰੀ ਬੁੱਧ ਵਿੱਚ ਜਿੰਨਾ ਕੁ ਆਇਆ ਉਹਨਾਂ ਕੁ ਮੈਂ ਕਹਿ ਸਕਿਆ ਕਾਂ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵੱਡੀ ਵਡਿਆਈ ਕਿ ਮੈਨੂੰ ਜਿੰਨਾ ਕੁ ਵਾਹਿਗੁਰੂ ਨੇ ਉਹਨਾਂ ਕਿਰਪਾ ਕੀਤੀ ਮੈਂ ਬਿਆਨ ਕੀਤਾ ਕੈ।
ਪ੍ਰਥਮ ਤੁਫੰਗਨ ਤੇ ਮਰੇ ਤੁਰਕਨ ਕੋ ਅਵਸਾਨ।
ਇਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਜਿਸ ਤਰ੍ਹਾਂ ਸਿੱਖਾਂ ਨੇ ਪਹਿਲਾਂ ਸਭ ਤੋਂ ਆਪਣੇ ਤੀਰਾਂ ਦੇ ਨਾਲ ਵੈਰੀ ਦਲ ਨੂੰ ਵਿੰਨਿਆ ਕੈ, ਇਸੇ ਤਰ੍ਹਾਂ ਬਹੁਤ ਵੈਰੀਆਂ ਨੂੰ ਮਾਲ ਖਪਾਇਆ ਤੇ ਵੈਰੀ ਦਲ ਦੇ ਜਿਹੜੇ ਹੌਸਲੇ ਉਹ ਢਿੱਲੇ ਪੈ ਗਏ।
ਪਾਦੜੀ ਚੰਦ ਗੁਲਕਾਨ ਮਾਰ ਮਾਰ ਕਰ ਪ੍ਰਾਣ ਹਾਨ,
ਤੇ ਇਸ ਤਰ੍ਹਾਂ ਫਿਰ ਆਪਣੀਆਂ ਗੋਲੀਆਂ ਦੇ ਨਾਲ ਪਹਿਲਾਂ ਤੀਰਾਂ ਨਾਲ ਪ੍ਰਖਾਰ ਕੀਤਾ, ਵੈਰੀ ਦਲ ਦੀਆਂ ਛਾਤੀਆਂ ਵਿੰਨੀਆਂ, ਤੇ ਫਿਰ ਗੁਰੂ ਕਿਆ ਸਿੱਖਾਂ ਨੇ ਆਪਣੀਆਂ ਗੋਲੀਆਂ ਨਾਲ ਆਪਣੀਆਂ ਬੰਦੂਕਾਂ ਨਾਲ ਇਹਨਾਂ ਵੈਰੀਆਂ ਨੂੰ ਚੰਗਾ ਸੋਧਾ ਲਾਇਆ।
ਰਣ ਖੇਤ ਵਿਖੇ ਸੁਪਤੇ ਮਹਾਨ,
ਤੇ ਇਸ ਤਰ੍ਹਾਂ ਮਾਨੋ ਕਿ ਜਿਵੇਂ ਕਿ ਰਣ ਤੱਤੇ ਦੇ ਵਿੱਚ ਜਿਵੇਂ ਕੋਈ ਰਾਤ ਪੈਂਦੀ ਏ ਤੇ ਘਰਾਂ ਵਿੱਚ ਲੋਕ ਸੌ ਜਾਂਦੇ ਨੇ, ਇਸ ਤਰ੍ਹਾਂ ਰਣ ਤੱਤੇ ਦੇ ਵਿੱਚ ਗੁਰੂ ਕਿਆ ਸਿੱਖਾਂ ਨੇ ਇਹਨਾਂ ਤੁਰਕ ਦਲ ਵੈਰੀ ਨੂੰ ਦੀਆਂ ਲੋਥਾਂ ਧਰਤੀ ਤੇ ਵਿਛੀਆਂ ਪਈਆਂ ਨੇ ਜਿਵੇਂ ਇਹ ਸੁੱਤੇ ਕੋਣ।
ਉਨ ਬਾਨ ਸੰਗ ਪਾਪੀਮ ਜੰਗ,
ਇਸ ਤਰ੍ਹਾਂ ਫਿਰ ਬਾਨਾਂ ਦੇ ਨਾਲ ਬਹੁ ਭਿਆਨਕਰ ਯੁੱਧ ਫਿਰ ਛਿੜਿਆ ਕੈ।
ਤਬ ਪਏ ਤੁਰਕ ਗਨ ਪ੍ਰਾਣ ਭੰਗ,
ਤੇ ਬਹੁਤ ਤੁਰਕਾਂ ਦੇ ਜਿਹੜੇ ਨੇ ਉਹ ਪ੍ਰਾਣ ਭੰਗ ਕੋਏ ਨੇ ਕਿ ਵੈਰੀ ਦਲ ਨੂੰ ਗੁਰੂ ਕੇ ਸਿੱਖਾਂ ਨੇ ਬਹੁ ਬੁਰੀ ਤਰ੍ਹਾਂ ਇਹਨਾਂ ਦੀਆਂ ਛਾਤੀਆਂ ਵਿੰਨੀਆਂ ਕਨ।
ਹਰ ਸੇਲ ਸਕਤ ਤੋਂ ਮਰ ਪ੍ਰਹਾਰ,
ਤੇ ਇਸ ਤਰ੍ਹਾਂ ਆਪਣੇ ਤੀਰਾਂ ਦੇ ਨਾਲ ਨੇਜਿਆਂ ਨਾਲ ਵਰਸ਼ਾ ਨਾਲ ਇਹਨਾਂ ਵੈਰੀਆਂ ਨੂੰ ਗੁਰੂ ਕੇ ਸਿੰਘਾਂ ਨੇ ਮਾਰਿਆ ਕੈ।
ਇਨ ਸਾਥ ਕਨੇ ਰਣ ਤੁਰਕ ਮਾਰ,
ਤੇ ਬਹੁਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿੱਥੇ ਅੱਤ ਦੀ ਮਾਰ ਵੈਰੀ ਦਲ ਨੂੰ ਮਚਾਈ ਆਪਣੇ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੀ ਦੇ ਨਾਲ ਸਿੱਖਾਂ ਨੇ ਵੀ ਬਹੁ ਵਿਕਰਾਲ ਯੁੱਧ ਕੀਤਾ।
ਹੁਣ ਚਲੇ ਖੜਗ ਇੱਕ ਬਾਰ ਬ੍ਰਿੰਦ,
ਤੇ ਫਿਰ ਇਸੇ ਤਰ੍ਹਾਂ ਜਿਹੜੀ ਖੜਗ ਕੈ ਜਿਹੜੀ ਤਲਵਾਰ ਕੈ ਉਹ ਰਣ ਤੱਤੇ ਵਿੱਚ ਚੱਲੀ ਕੈ।
ਕੱਟ ਗਏ ਬਹੁਤ ਛਿਨ ਮੈਂ ਨਿਕੰਦ,
ਤੇ ਬਹੁਤ ਛੇਤੀ ਦੇ ਨਾਲ ਬਹੁ ਭਾਰੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਸਿੱਖਾਂ ਨੇ ਆਹੂ ਲਾ ਦਿੱਤੇ, ਪਲ ਭਰ ਦੇ ਵਿੱਚ ਵੈਰੀ ਦਲ ਨੂੰ ਮਾਰ ਮੁਕਾਇਆ।
ਰਣ ਖੇਤ ਦੂਰ ਲੱਗ ਪਾ ਮਹਾਨ,
ਤੇ ਬਹੁਤ ਦੂਰ ਤੀਕਰ ਇਹ ਕੋਈ ਥੋੜੀ ਬਾਲੀ ਜਗ੍ਹਾ ਵਿੱਚ ਨਹੀਂ, ਗੁਰੂ ਕਿਆ ਸਿੱਖਾਂ ਨੇ ਬਹੁਤ ਲੰਮੀ ਜਗ੍ਹਾ ਤੀਕਰ ਵੈਰੀ ਦਲ ਨੂੰ ਮਾਰਦਿਆਂ ਮਾਰਦਿਆਂ ਬਹੁਤ ਲੰਮੀ ਬਹੁਤ ਕਹਿ ਲਓ ਕਿ ਵੱਡੀ ਜਗ੍ਹਾ ਵਿੱਚ ਇਸ ਵੈਰੀ ਦਲ ਨੂੰ ਮਾਰਿਆ ਕੈ।
ਜੈ ਕਰੇ ਜੋਗਨੀ ਸ਼੍ਰੋਣ ਪਾਨ,
ਤੇ ਹੁਣ ਇਹ ਤੇ ਜੋਗਣੀਆਂ ਜਿਹੜੀਆਂ ਨੇ ਉਹ ਇਹਨਾਂ ਯੋਧਿਆਂ ਸਿਪਾਹੀਆਂ ਦੇ ਜਿਹਨਾਂ ਤੁਰਕਾਂ ਦੇ ਸਰੀਰ ਲੋਥਾਂ ਇਸ ਰਣ ਭੂਮੀ ਵਿੱਚ ਪਈਆਂ ਨੇ, ਜੋਗਣੀਆਂ ਭਰ ਖੱਪਰ ਲਹੂ ਨਾਲ ਪੀ ਰਹੀਆਂ ਕਨ।
ਖੱਪਰ ਪਰੰਤ ਬੋ ਬਾਰ ਬਾਰ,
ਤੇ ਵਾਰ ਵਾਰ ਉਹ ਆਪਣੇ ਖੱਪਰ ਜਿਹੜੇ ਪਿਆਲੇ ਨੇ ਉਹ ਇਹਨਾਂ ਯੋਧਿਆਂ ਦੇ ਸਰੀਰਾਂ ਵਿੱਚੋਂ ਲਹੂਆਂ ਨਾਲ ਭਰਦੀਆਂ ਕਨ।
ਵੈ ਤ੍ਰਿਪਤ ਬਹੁਤ ਲੇਤੀ ਡਕਾਰ,
ਤੇ ਇਸ ਤਰ੍ਹਾਂ ਲਹੂ ਪੀ ਪੀ ਕੇ ਉਹ ਤ੍ਰਿਪਤ ਹੁੰਦੀਆਂ ਨੇ, ਤੇ ਜਦੋਂ ਤ੍ਰਿਪਤ ਹੁੰਦੀਆਂ ਨੇ ਤੇ ਫਿਰ ਉਹ ਡਕਾਰ ਮਾਰਦੀਆਂ ਨੇ। ਇਸ ਤਰ੍ਹਾਂ ਇਹਨਾਂ ਤੁਰਕਾਂ ਦੇ ਯੋਧਿਆਂ ਦੇ ਖੂਨ ਪੀ ਪੀ ਕੇ ਇਹ ਜੋਗਣੀਆਂ ਤ੍ਰਿਪਤ ਹੋ ਰਹੀਆਂ ਕਨ।
ਉਹ ਗਿਰਜ ਕੰਕ ਬਾਇਸ ਪੁਕਾਰ,
ਤੇ ਬਹੁਤ ਪ੍ਰਕਾਰ ਤੋਂ ਫਿਰ ਗਿਰਜਾਂ ਤੇ ਇਲਾਂ ਇਸ ਤਰ੍ਹਾਂ ਹੋਰ ਜਿੰਨੇ ਇਹ ਜਿਹੜੇ ਗਿਰਜ ਨੇ ਇਹ ਆ ਕਰਕੇ ਵੈਰੀਆਂ ਦੇ ਸਰੀਰਾਂ ਨੂੰ ਨੋਚ ਰਹੇ ਕਨ।
ਮਨ ਪਾਏ ਖਾਏ ਆਮਿਖ ਆਹਾਰ,
ਤੇ ਇਹਨਾਂ ਸਾਰਿਆਂ ਨੂੰ ਗਿੱਦੜਾਂ ਨੂੰ ਗਿਰਜਾਂ ਨੂੰ ਕੁੱਕਰਾਂ ਨੂੰ ਜਿਵੇਂ ਮਨ ਪਾਉਂਦਾ ਜਿਹੜਾ ਹੈ ਉਹ ਮਾਸ ਮਿਲਿਆ ਕੈ, ਇਹਨਾਂ ਸਾਰਿਆਂ ਨੂੰ ਆਪੋ ਆਪਣੀ ਜਿਹੜੀ ਖੁਰਾਕ ਮਿਲੀ ਕੈ, ਤੇ ਮਨ ਅੰਦਰ ਇਹਨਾਂ ਦੇ ਬਹੁ ਉਤਸ਼ਾਹ ਹੈ, ਬਹੁ ਪ੍ਰੇਮ ਭਰ ਆਇਆ ਕਿ ਸਾਨੂੰ ਸਾਡੀ ਮਨ ਪਾਉਂਦੀ ਖੁਰਾਕ ਪ੍ਰਾਪਤ ਹੋਈਏ।
ਗਨ ਮਿਲੇ ਆਨ ਨਿਰਭੈ ਗੁਮਾਏ,
ਤੇ ਇਸ ਤਰ੍ਹਾਂ ਬਹੁਤਾਤ ਗਿਣਤੀ ਵਿੱਚ ਗਿੱਦੜ ਜਿਹੜੇ ਨੇ ਉਹ ਵੀ ਆਪ ਹੈ ਇਸ ਤਰ੍ਹਾਂ ਯੋਧਿਆਂ ਦੇ ਸਰੀਰਾਂ ਨੂੰ ਇਹ ਗਿੱਦੜ ਵੀ ਖਾਣ ਲੱਗੇ।
ਲੱਖ ਸੰਜ ਬੋਲ ਤੇ ਧੁਨ ਉਚਾਏ,
ਤੇ ਜਦੋਂ ਸੰਧਿਆ ਵੇਲਾ ਰਾਤ ਦਾ ਸਮਾਂ ਹੋ ਗਿਆ ਤੇ ਉਸ ਵੇਲੇ ਇਹ ਰਾਜ ਕਰਕੇ ਉੱਚੀਆਂ ਕੂਕਾਂ ਲਾਉਂਦੇ ਨੇ, ਆਪਣੇ ਆਪ ਨੂੰ ਦੱਸ ਰਹੇ ਨੇ ਕਿ ਅਸੀਂ ਤ੍ਰਿਪਤ ਹੋ ਗਏ ਆ, ਰਾਤ ਦੇ ਸਮੇਂ ਸੰਧਿਆ ਕਾਲ ਇਹ ਉੱਚੀਆਂ ਕੂਕਾਂ ਲਾਉਂਦੇ ਕੰਨ।
ਬਿਥਰੇ ਸੋ ਪਰੇ ਬੋ ਰੁੰਡ ਮੁੰਡ,
ਤੇ ਬਹੁਤਾਤ ਗਿਣਤੀ ਦੇ ਵਿੱਚ ਯੋਧਿਆਂ ਦੇ ਸਰੀਰ ਜਿਹੜੇ ਨੇ ਉਹਨਾਂ ਦੇ ਅੰਗ ਕੱਟੇ ਪੈਣੇ। ਐਸਾ ਵਿਕਰਾਲ ਕਮਸਾਨ ਦਾ ਯੁੱਧ ਹੋਇਆ ਕਹਿ, ਜਿੱਥੇ ਅੰਗ ਕੱਟੇ ਗਏ ਨੇ ਸਰੀਰਾਂ ਦੇ ਵਿੱਚ ਜਾਣ ਕਹਿ, ਤੇ ਜਿਹੜੇ ਸਰੀਰ ਨੇ ਯੋਧਿਆਂ ਦੇ ਉਹ ਵਿਲਕ ਰਹੇ ਨੇ। ਬਹੁ ਪੀੜਾ ਜਿਹੜੀ ਕਹਿ ਉਹ ਦੁੱਖ ਇਹ ਸਾਰੇ ਯੋਧਿਆਂ ਦੇ ਸਰੀਰ ਮਨਾ ਰਹੇ ਨੇ। ਕਿਸੇ ਦੀਆਂ ਬਾਹਾਂ ਲੱਤਾਂ ਪੈਰਾਂ ਕੱਟੀਆਂ ਗਈਆਂ ਯੋਧਿਆਂ ਦੀਆਂ, ਉਹ ਹੁਣ ਰਣ ਤੱਤੇ ਵਿੱਚ ਰਣ ਭੂਮੀ ਵਿੱਚ ਤੜਫ ਰਹੇ ਕੰਨ।
ਇੱਕ ਗਿਰੇ ਸੂਰ ਤਨ ਖੰਡ ਖੰਡ,
ਐਸੇ ਸੂਰਮੇ ਧਰਤੀ ਵਿੱਚ ਡਿੱਗੇ ਪਏ ਨੇ ਜਿਨ੍ਹਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਹੋਏ ਪਏ ਨੇ। ਇਹ ਕੈਸੇ ਯੋਧੇ ਨੇ ਕਿ ਜਿਨ੍ਹਾਂ ਦੇ ਸਾਰੇ ਸਰੀਰਾਂ ਦੇ ਸਿੱਖਾਂ ਨੇ ਟੁਕੜੇ ਟੁਕੜੇ ਕਰ ਦਿੱਤੇ ਕੰਨ।
ਗਨ ਤੁਪਕ ਤਨੁਖ ਤੋਂ ਮਰ ਕਿਰਪਾਨ,
ਤੇ ਫਿਰ ਵੇਖੋ ਕਿ ਇਹਨੀਆਂ ਤੁਪਕਾਂ ਬੰਦੂਕਾਂ ਤੇ ਨੇਜੇ ਬਰਸ਼ੇ ਤੀਰ ਕਮਾਨ ਤੇ ਬਹੁ ਭਾਰੀ ਜਿਹੜੇ ਉਹ ਬਾਣ ਜਿਹੜੇ ਕੰਨ।
ਬੋ ਪਰੇ ਖੇਤ ਮੈਂ ਮੁੱਲ ਮਹਾਨ,
ਇਹਨਾਂ ਦੀ ਕੀਮਤ ਬਹੁਤ ਭਾਰੀ ਹੈ। ਜਿਹੜੇ ਸ਼ਸਤਰ ਇਸ ਰਣ ਤੱਤੇ ਵਿੱਚ ਪਏ ਨੇ, ਬੰਦੂਕਾਂ ਤੇ ਨੇਜੇ ਬਰਸ਼ੇ ਇਹ ਰਣ ਤੱਤੇ ਵਿੱਚ ਪਏ ਨੇ, ਇਹ ਬਹੁਤ ਵੱਡੀ ਭਾਰੀ ਮੁੱਲ ਵਾਲੇ ਨੇ। ਇਹਨਾਂ ਦੀ ਕੀਮਤ ਜਿਹੜੀ ਉਹ ਅਦਾ ਨਹੀਂ ਹੋ ਸਕਦੀ। ਇਨੇ ਬਹੁਮੁੱਲੇ ਸ਼ਸਤਰ ਰਣ ਤੱਤੇ ਵਿੱਚ ਪਏ ਕੰਨ।
ਮਰ ਗਏ ਵੀਰ ਜੇ ਧਰਨਹਾਰ,
ਤੇ ਹੁਣ ਉਹ ਜਿਹੜੇ ਵੀਰ ਜਿਨ੍ਹਾਂ ਨੇ ਕਦੀ ਇਹਨਾਂ ਸ਼ਸਤਰਾਂ ਨੂੰ ਆਪਣੇ ਖੱਤਾਂ ਵਿੱਚ ਲਿਆ, ਜਿਨ੍ਹਾਂ ਨੇ ਕਿਤੇ ਆਪਣੇ ਇਹਨਾਂ ਬਰਸ਼ਿਆਂ ਨੂੰ ਨੇਜਿਆਂ ਨੂੰ ਤਲਵਾਰਾਂ ਨੂੰ ਖੱਤ ਵਿੱਚ ਫੜਿਆ, ਅੱਜ ਉਹ ਰਣ ਤੱਤੇ ਵਿੱਚ ਸ਼ਸਤਰ ਪਏ ਨੇ। ਪਰ ਸ਼ਸਤਰਾਂ ਨੂੰ ਸੰਭਾਲਣ ਵਾਲੇ ਵੀਰ ਯੋਧੇ ਉਹ ਸੂਰਮੇ ਜਿਹੜੇ ਨੇ ਸਿੱਖਾਂ ਨੇ ਧਰਤੀ ਤੇ ਲਟਾ ਦਿੱਤੇ ਕੰਨ।
ਕੁਛ ਰਹੇ ਆਨ ਥੋਰੇ ਜੁਝਾਰ,
ਤੇ ਥੋੜੀ ਗਿਣਤੀ ਹੈ ਜਿਹੜੀ ਵੈਰੀ ਦਲ ਦੀ ਰਹਿ ਗਈ ਏ, ਤੇ ਜਿਹੜੇ ਰਹਿ ਗਏ ਨੇ ਥੋੜੇ ਵਾਲੇ ਉਹ ਵਿਲਕ ਰਹੇ ਨੇ ਕਿ ਜਿਹੜੇ ਮੌਤ ਮੰਗ ਰਹੇ ਨੇ। ਜਿਹੜੇ ਸਿੱਖਾਂ ਨੂੰ ਆਖਦੇ ਸਾਨੂੰ ਮਾਰ ਦੋ, ਇਸ ਤਰ੍ਹਾਂ ਵਿਲਕਣ ਦੇ ਨਾਲੋਂ ਮੌਤ ਚੰਗੀ ਕੈ।
ਯਾ ਮਰੇ ਪਰੇ ਜੈ ਕਹਿ ਬਿਲੰਦ,
ਤੇ ਫਿਰ ਉੱਥੇ ਜਿਹੜੇ ਘੋੜੇ ਨੇ ਘੋੜਿਆਂ ਦੀ ਵੀ ਬਹੁ ਗਿਣਤੀ ਕੈ, ਜਿਹੜੇ ਘੋੜੇ ਰਣ ਤੱਤੇ ਵਿੱਚ ਮਰੇ ਪਏ ਕੰਨ।
ਉਹ ਤਰਫ ਤਰਫ ਹੋਵਤ ਨਿਕੰਦ,
ਤੇ ਇਸ ਤਰ੍ਹਾਂ ਕਈ ਜਿਹੜੇ ਨੇ ਉਹ ਖਾਲੀ ਘੋੜੇ ਵੀ ਚੱਲ ਰਹੇ ਨੇ। ਜਿੱਥੇ ਘੋੜੇ ਤੇ ਜਜ਼ਾਰੂ ਸੂਰਮੇ ਜੋ ਧਰਤੀ ਤੇ ਤੜਫ ਰਹੇ ਕੰਨ।
ਜਿਨ ਜੀਨ ਰਜਤ ਯਾਰ ਹੇਮ ਕਰ,
ਤੇ ਹੁਣ ਵੇਖੋ ਕਿ ਘੋੜਿਆਂ ਦੇ ਉੱਤੇ ਸੋਨੇ ਦੀਆਂ ਕਾਠੀਆਂ ਵਾਲੇ ਘੋੜੇ, ਕਈਆਂ ਦੀਆਂ ਪਿੱਤਲਾਂ ਦੀਆਂ ਕਾਠੀਆਂ, ਹੁਣ ਐਸੇ ਬੇਅੰਤ ਘੋੜੇ ਨੇ ਜਿਹੜੇ ਖਾਲੀ ਕਾਠੀਆਂ ਦੇ ਨਾਲ ਹੀ ਰਣ ਤੱਤੇ ਦੇ ਵਿੱਚ ਘੁੰਮ ਰਹੇ ਕੰਨ।
ਉਹ ਵਿਚਰਤ ਛੂਛੇ ਹੇਰ ਹੇਰ,
ਹੁਣ ਐਸਾ ਵਿਕਰਾਲ ਕਹਿ ਲੋ ਕਿ ਬਣਿਆ ਹੋਇਆ ਰਣ ਤੱਤਾ, ਤੇ ਲੋਥਾਂ ਦੇ ਉੱਤੇ ਜਿਹੜੇ ਖਾਲੀ ਘੋੜੇ ਕਾਠੀਆਂ ਦੇ ਨਾਲ, ਕਿ ਜਿਸ ਤਰ੍ਹਾਂ ਸ਼ਸਤਰ ਜਿਹੜੇ ਨੇ ਉਹ ਧਰਤੀ ਦੇ ਰਣ ਭੂਮੀ ਵਿੱਚ ਪਏ, ਉਸੇ ਤਰ੍ਹਾਂ ਖਾਲੀ ਘੋੜੀਆਂ ਘੋੜੇ ਜਿਹੜੇ ਨੇ ਉਹ ਕਾਠੀਆਂ ਦੇ ਨਾਲ ਇਸ ਰਣ ਤੱਤੇ ਵਿੱਚ ਫਿਰ ਰਹੇ ਕੰਨ।
ਪਟ ਪਰੇ ਕਿਤਕ ਕਾਇਲ ਮਹਾਨ,
ਵੇਖੋ ਗੁਰੂ ਪਿਆਰਿਓ ਫਿਰ ਉਹਨਾਂ ਦੀ ਕੀ ਦੁਰਦਸ਼ਾ ਹੋਈ ਹੋਏਗੀ ਜਿਨ੍ਹਾਂ ਦੇ ਅੰਗ ਕੱਟੇ ਗਏ ਨੇ, ਤੇ ਉਹ ਸੂਰਮੇ ਬਹਾਦਰ ਧਰਤੀ ਤੇ ਪਏ ਨੇ, ਲੱਤਾਂ ਪੈਰ ਨਹੀਂ ਜਿਨ੍ਹਾਂ ਦੇ ਕੇ ਚੱਲ ਕੇ ਅਸੀਂ ਇੱਕ ਪਾਸੇ ਹੋ ਸਕੀਏ, ਬਾਹਾਂ ਤੇ ਪੈਰ ਕੱਟੇ ਗਏ। ਹੁਣ ਉਹਨਾਂ ਸੂਰਮਿਆਂ ਯੋਧਿਆਂ ਤੇ ਇਹ ਜਿਹੜੇ ਘੋੜੇ ਨੇ ਜਿਹੜੇ ਫਿਰ ਰਹੇ ਨੇ ਰਣ ਤੱਤੇ ਵਿੱਚ, ਇਹਨਾਂ ਦੇ ਪੈਰ ਜਦੋਂ ਉਹਨਾਂ ਯੋਧਿਆਂ ਸੂਰਮਿਆਂ ਤੇ ਪੈਂਦੇ ਨੇ ਤੇ ਬਹੁਤ ਪ੍ਰਕਾਰ ਤੋਂ ਚੀਕ ਚਹਾੜਾ ਜਿਹੜਾ ਹੈ, ਉੱਚੀਆਂ ਐਸੀਆਂ ਆਵਾਜ਼ਾਂ ਆਉਂਦੀਆਂ ਕੰਨ,
ਦਰੜੰਤ ਸਭਨ ਦੇ ਪ੍ਰਾਨ ਹਾਨ।
ਤੇ ਇਹ ਜਿਹੜੇ ਘੋੜੇ ਨੇ ਇਹ ਵੀ ਹੁਣ ਵੈਰੀ ਦਲ ਨੂੰ ਲਿਤਾੜ ਰਹੇ ਨੇ, ਆਪਣੇ ਖੁਰਾਂ ਦੇ ਨਾਲ ਇਹ ਵੈਰੀ ਦਲ ਦੀਆਂ ਛਾਤੀਆਂ ਨੂੰ ਵਿਢੀ ਜਾ ਰਹੇ ਕੰਨ।
ਕਿਸ ਕੀ ਸੰਭਾਲ ਨੇ ਕੋਈ ਲੇਤ,
ਹੁਣ ਕਿਸੇ ਦੀ ਜਿਹੜੀ ਸੰਭਾਲ ਹੈ ਨਾ ਉਹ ਕੋਈ ਨਹੀਂ ਕਰ ਰਿਹਾ, ਸਭ ਨੂੰ ਆਪੋ ਆਪਣੀ ਮੱਚੀ ਖੋਈਏ ਕਿ ਕਿਤੇ ਬਚਾ ਹੋ ਸਕੇ, ਪਰ ਹੁਣ ਕੋਈ ਵੀ ਕਿਸੇ ਨੂੰ ਸੰਭਾਲਣ ਵਾਲਾ ਨਹੀਂ।
ਉਹ ਮਰੇ ਅਲਪ ਰਹਿ ਗਏ ਸੁਖੇਤ,
ਤੇ ਬਹੁਤਾਤ ਗਿਣਤੀ ਵਿੱਚ ਹੁਣ ਤੁਰਕ ਮਾਰੇ ਗਏ ਨੇ, ਤੇ ਬਹੁਤ ਥੋੜੀ ਗਿਣਤੀ ਹੈ ਜਿਹੜੇ ਜਿਉਂਦਿਆਂ ਦੀ ਰਹਿ ਗਈ ਹੈ।
ਜਿਸ ਕਾਲ ਮਾਰ ਵੀ ਕੁਛ ਕ ਐਸ,
ਸੋ ਇਸ ਤਰ੍ਹਾਂ ਥੋੜੀ ਬਾਲੀ ਗਿਣਤੀ ਜਿਹਨਾਂ ਦੀ ਬੱਚਿਆਂ ਦੀ ਕੈ, ਸੋ ਐਸਾ ਵਿਕਰਾਲ ਭਿਆਨਕਰ ਯੁੱਧ ਕੋਇਆ,
ਮਰ ਗਏ ਤੁਰਕ ਲਖੀਅਤ ਨ ਕੈਸ।
ਤੇ ਹੁਣ ਇਹਨੇ ਭਾਰੀ ਤੁਰਕ ਮਰ ਗਏ ਨੇ ਕਿ ਲਖਿਆ ਨਹੀਂ ਜਾਂਦਾ ਕਿ ਕਿਸ ਤਰ੍ਹਾਂ ਇਹ ਭਾਣਾ ਵਰਤ ਗਿਆ।
ਕੁਛ ਰਹੇ ਸ਼ੇਸ਼ ਤਜ ਜੀਅਨ ਆਸ,
ਤੇ ਜਿਹੜੇ ਹੁਣ ਜਿਉਂਦੇ ਰਹਿ ਗਏ, ਉਹ ਜਿਹੜੇ ਤੁਰਕ ਜਿਉਂਦੇ ਰਹਿ ਗਏ ਨਾ ਮਾਰੇ ਗਏ, ਪਰ ਜਿਹੜੇ ਜਿਉਂਦੇ ਨੇ ਉਹਨਾਂ ਨੂੰ ਵੀ ਆਸ ਕੋਈ ਨਹੀਂ ਕਿ ਅਸੀਂ ਆਪਣੇ ਘਰ ਜਿਉਂਦੇ ਵਾਪਸ ਚਲੇ ਜਾਵਾਂਗੇ। ਉਹਨਾਂ ਤੁਰਕਾਂ ਨੇ ਵੀ ਆਪਣੀ ਜਿਉਣ ਦੀਆਂ ਆਸਾਂ ਛੱਡ ਦਿੱਤੀਆਂ ਕੰਨ।
ਕਾਇਰ ਭਜੰਤ ਤਰ ਅਦਕ ਤਰਾਸ,
ਜਿਹੜੇ ਕਾਇਰ ਆ ਗਏ, ਪਰ ਕਾਇਰ ਨੇ ਉਹਨਾਂ ਨੇ ਮੌਤ ਦਾ ਐਸਾ ਭਾਰੀ ਦ੍ਰਿਸ਼ ਵੇਖਿਆ, ਕਈ ਕਾਇਰ ਜਿਹੜੇ ਨੇ ਉਹ ਰਣ ਭੂਮੀ ਦੇ ਵਿੱਚੋਂ ਦੌੜੇ ਕੰਨ।
ਬਿਖ ਅਬਦੁਲ ਖਾਨ ਬਿਸਮਿਓ ਵਿਸ਼ੇਸ਼,
ਤੇ ਹੁਣ ਅਬਦੁਲ ਖਾਨ ਨੇ ਵੇਖਿਆ ਕਹਿ ਕਿ ਪਲ ਭਰ ਲੱਗਾ ਹੈ, ਗੁਰੂ ਕਿਆਂ ਸਿੱਖਾਂ ਨੇ ਸਾਰੇ ਤੁਰਕ ਸਾਡੀ ਫੌਜ ਨੂੰ ਮਾਰ ਖਪਾਇਆ ਕਹਿ, ਤੇ ਬਹੁ ਵੇਖ ਕਰਕੇ ਇਹ ਹੈਰਾਨ ਪਰੇਸ਼ਾਨ ਨਵਾਬ ਕੋਇਆ।
ਕਿਮ ਮਰੀ ਸੈਨ ਰਹਿ ਅਲਪ ਸ਼ੇਸ਼,
ਉਸ ਵੇਲੇ ਵਿਚਾਰ ਕਰਦਾ ਹੈ ਕਿ ਕਿਵੇਂ ਇਹ ਸੈਨਾ ਮਰ ਗਈ, ਬਹੁ ਭਾਰੀ ਗਿਣਤੀ ਵਿੱਚ ਅਸੀਂ ਆਏ ਹਾਂ ਤੇ ਥੋੜੀ ਜਿਹੀ ਗਿਣਤੀ ਸਾਡੀ ਰਹਿ ਗਈ ਕੈ।
ਰਣ ਵਿਖੇ ਜੀਤ ਅਰ ਜੀਅਨ ਆਸ,
ਤੇ ਅਸੀਂ ਤੇ ਆਸ ਕਰਕੇ, ਅਬਦੁਲ ਖਾਨ ਕਹਿਣ ਲੱਗਾ, ਆਸ ਕਰਕੇ ਆਏ ਸਾਂ ਜਿੱਤ ਹੋਵੇਗੀ, ਸਾਡੀ ਫਤਿਹ ਹੋਏਗੀ, ਪਰ ਇਹਤੇ ਤੇ ਜੀਣ ਦੀ ਵੀ ਕੋਈ ਆਸ ਨਹੀਂ ਰਹਿ ਗਈ।
ਹੋਏ ਗੋ ਨਿਰਾਸ਼ ਭਿਖ ਸਕਲ ਨਾਸ਼,
ਤੇ ਇਸ ਤਰ੍ਹਾਂ ਹੁਣ ਤੇ ਸਾਰਿਆਂ ਦਾ ਵਿਨਾਸ਼ ਹੋ ਗਿਆ ਖੈ।
ਅਬ ਮਰੋ ਜੰਗ ਕੇ ਸਮੁਖ ਹੋਏ,
ਉਸ ਵੇਲੇ ਇਹ ਨਵਾਬ ਅਬਦੁਲ ਖਾਨ ਕਹਿਣ ਲੱਗਾ ਕਿ ਮੈਂ ਵੀ ਹੁਣ ਇਥੋਂ ਖਾਲੀ ਵਾਪਸ ਨਹੀਂ ਜਾਣਾ, ਹੁਣ ਮੇਰੇ ਨਾਲ ਜਿਹੜੀ ਹੈ ਇਹ ਯੁੱਧ ਦੀ ਅੰਤ ਕੋਣਾ ਏ, ਮੈਂ ਵੀ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਖੋ ਕੇ ਮਰਾਂਗਾ।
ਕਹਿ ਹਤੋਂ ਗੁਰੂ ਨਿਜ ਦ੍ਰਿਸ਼ਟ ਜੋਏ,
ਕਹਿਣ ਲੱਗਾ ਜਾਂ ਤੇ ਗੁਰੂ ਦੇ ਸਮਕਸ਼ ਹੋ ਕਰਕੇ ਮੈਂ ਮਰ ਜਾਵਾਂਗਾ, ਤੇ ਜਾਂ ਮੈਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰ ਪਾਵਾਂਗਾ।
ਨੈ ਥਿਰੋਂ ਦੂਰ ਅਬ ਲਿਓ ਦੇਖ,
ਹੁਣ ਕਹਿਣ ਲੱਗਾ ਮੇਰਾ ਦੂਰ ਰਹਿਣ ਦਾ ਸਮਾਂ ਨਹੀਂ ਰਹਿ ਗਿਆ ਕਿ ਹੁਣ ਮੈਂ ਦੂਰ ਤੋਂ ਰਣ ਤੱਤੇ ਨੂੰ ਨਹੀਂ ਵੇਖਦਾ, ਹੁਣ ਮੈਂ ਨੇੜੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਾਂਗਾ।
ਕਿਮ ਹਤੇ ਸ਼ਸਤਰ ਗੁਰ ਪਾਵੀ ਸ਼ੇਖ,
ਕਿਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਬਾਣ ਚਲਾਉਂਦੇ ਨੇ, ਕਿਸ ਤਰ੍ਹਾਂ ਉਹਨਾਂ ਆਪਣੇ ਬਾਲਾਂ ਦੇ ਨਾਲ ਸਾਡੀ ਸੈਨਾ ਨੂੰ ਮਾਰ ਮੁਕਾਇਆ।
ਤੈਂ ਸੰਗ ਜੁਟੋਂ ਮੈਂ ਆਪ ਜਾਏ,
ਹੁਣ ਮੈਂ ਆਪ ਅੱਗੇ ਖੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਦੋ ਹੱਥ ਕਰਾਂਗਾ।
ਉਹ ਲੜੇ ਬਿਨਾ ਨੈ ਕੋ ਉਪਾਏ,
ਹੁਣ ਮੇਰੇ ਲੜੇ ਤੋਂ ਬਿਨਾ ਕੋਈ ਹੁਣ ਚਾਰਾ ਨਹੀਂ ਰਹਿ ਗਿਆ। ਪਹਿਲਾਂ ਮੈਂ ਆਪਣੇ ਬਹਾਦਰ ਜਰਨੈਲ ਪੰਜ ਸੂਰਮੇ ਮਰਾ ਲੈ ਸਰਦਾਰ ਪੁੱਤਰ ਮਾਰੇ ਗਏ, ਹੁਣ ਮੇਰਾ ਪਿੱਛੇ ਰਹਿਣ ਦਾ ਕੋਈ ਸਮਾਂ ਨਹੀਂ, ਮੈਂ ਵੀ ਅੱਗੇ ਕੋ ਕੇ ਸਤਿਗੁਰੂ ਨਾਲ ਜੂਝਦਾ ਕਰ
ਹੱਥ ਸਾਥ ਮਰ ਹੋ ਲਰੰਤ।
ਗੁਰੂ ਦੇ ਖਥਾਂ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਖਥਾਂ ਨਾਲ ਮੈਂ ਵੀ ਅੱਗੇ ਖੋ ਕੇ ਮਰ ਜਾਵਾਂਗਾ।
ਕਹਿ ਲਿਓ ਮਾਰ ਰਣ ਹੋਏ ਅੰਤ,
ਜਾਂ ਮੈਂ ਸਤਿਗੁਰ ਨੂੰ ਮਾਰ ਦਾਂਗਾ ਜਾਂ ਆਪ ਮਰਾਂਗਾ, ਮੇਰੇ ਮਰਨ ਨਾਲ ਜਾਂ ਗੁਰੂ ਦੇ ਮਰਨ ਨਾਲ ਹੀ ਜੰਗ ਦਾ ਅੰਤ ਕੋਣਾ ਏ।
ਇਸ ਬਿਦ ਵਿਚਾਰ ਮਨ ਕਸ਼ਟ ਪਾਏ,
ਇਸ ਤਰ੍ਹਾਂ ਦੀ ਵਿਚਾਰ ਅਬਦੁਲ ਖਾਨ ਨੇ ਆਪਣੇ ਮਨ ਵਿੱਚ ਕੀਤੀ ਤੇ ਬਹੁਤ ਭਾਰੀ ਜਿਹੜਾ ਕਸ਼ਟ ਦੁੱਖ ਅਬਦੁਲ ਖਾਨ ਨੂੰ ਵਿਆਪਿਆ ਹੈ।
ਇਸ ਮਰਨ ਚੱਲੇ ਉਹ ਸੂਬਾ ਅਗਾਏ,
ਆਪ ਆਪਣੀ ਮੌਤੇ ਹੁਣ ਸੂਬਾ ਜਿਹੜਾ ਹੈ ਇਹ ਨਵਾਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਹੋ ਕੇ ਆਪ ਆਪਣੀ ਮੌਤੇ ਮਰਨ ਲੱਗਾ ਕੈ।
ਯੁਗ ਸੰਗ ਲੀਨ ਖੱਤਰੀ ਬਿਲੰਦ,
ਹੁਣ ਦੋਵਾਂ ਖੱਤਰੀਆਂ ਨੂੰ ਕਰਮ ਚੰਦ ਤੇ ਰਤਨ ਚੰਦ ਨੂੰ ਅਬਦੁਲ ਖਾਨ ਨੇ ਆਪਣੇ ਨਾਲ ਲੈ ਲਿਆ।
ਕਰ ਬਾਮ ਦਾਹਿਨੇ ਦੋਹਿਨ ਵੀਰ,
ਇਹਨਾਂ ਦੋਵਾਂ ਵੀਰਾਂ ਯੋਧਿਆਂ ਨੂੰ ਕਰਮ ਚੰਦ ਤੇ ਰਤਨ ਚੰਦ ਨੂੰ ਇੱਕ ਨੂੰ ਖੱਬੇ ਪਾਸੇ ਤੇ ਇੱਕ ਨੂੰ ਸੱਜੇ ਪਾਸੇ ਅਬਦੁਲ ਖਾਨ ਨੇ ਲਾ ਲਿਆ।
ਗੁਰ ਸਮੁਖ ਚੱਲਿਓ ਹੋਏ ਕਹਿ ਅਪੀਰ,
ਤੇ ਬਹੁਤ ਹੀ ਆਪਣੇ ਆਪ ਨੂੰ ਸ਼ਕਤੀਸ਼ਾਲੀ ਬਣ ਕਰਕੇ ਬਲਵਾਨ ਬਣ ਕੇ ਇਹਨਾਂ ਦੋਵਾਂ ਖੱਤਰੀਆਂ ਨੂੰ ਨਾਲ ਲੈ ਕੇ ਮੇਰੇ ਸਾਹਿਬ ਦੇ ਸਾਹਮਣੇ ਆਉਣ ਲੱਗਾ ਕੈ।
ਵਿਧੀ ਆਦਿ ਸਿੱਖ ਜੇ ਲਰਤ ਔਰ,
ਜਿੱਥੇ ਭਾਈ ਵਿਧੀ ਚਾਹੁੰਦੇ ਨਾ ਤੁਰਕਾਂ ਦੇ ਆਹੂ ਲਾ ਰਹੇ ਸਨ।
ਤਜ ਸੋ ਪੱਟ ਤੁਰਕ ਤਿੰਨ ਸੰਗ ਠੌਰ,
ਉੱਥੇ ਅਬਦੁਲ ਖਾਨ ਨੇ ਆਪਣੀ ਕੁਝ ਫੌਜ ਨੂੰ ਟਿਕਾਇਆ ਹੈ ਕਿ ਤੁਸੀਂ ਭਾਈ ਵਿਧੀ ਚਾਂਦ ਨੂੰ ਇੱਥੇ ਟਿਕਾ ਕੇ ਰੱਖੋ।
ਮੈਂ ਤੇ ਸੋ ਟਰਿਓ ਗੁਰ ਜਾਏ ਥਾਨ,
ਤੇ ਅਬਦੁਲ ਖਾਨ ਹੁਣ ਉਸ ਪਾਸੇ ਇਹਨਾਂ ਦੋਵਾਂ ਖੱਤਰੀਆਂ ਨਾਲ ਚੱਲਿਆ ਕੁਝ ਆਪਣੇ ਨਾਲ ਸੈਨਾ ਲਈ, ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣਾ ਪੜਾਅ ਕੀਤਾ। ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਥਾਂ ਮੱਲਿਆ ਕੈ।
ਪਹੁੰਚਿਓ ਨਵਾਬ ਤੈ ਤੁਰਤੇ ਆਨ,
ਉਹਤੇ ਛੇਤੀ ਨਾਲ ਇਹ ਨਵਾਬ ਅਬਦੁਲ ਖਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਕੋਇਆ।
ਉਹ ਹਿਰਦੇ ਧਾਰ ਗੁਰ ਪਿਖਣ ਚਾਹੇ,
ਜਿਹਨੂੰ ਮਨ ਅੰਦਰ ਚਾਹ ਹੈ ਕਿ ਮੇਰੀ ਮੌਤ ਆਈ ਹੈ, ਇੱਕ ਵਾਰ ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਹਮਣੇ ਹੋ ਕੇ ਵੇਖਾਂ।
ਮਰ ਰਹੋ ਕੇ ਮਾਰੋ ਜੰਗ ਮਾਏ,
ਇਹ ਤੇ ਦੋ ਗੱਲਾਂ ਕੋਣੀਆਂ ਨੇ, ਜਾਂ ਮੈਂ ਮਰ ਜਾਣਾ ਤੇ ਜਾਂ ਮੈਂ ਆਪਣੇ ਵੈਰੀ ਦਲ ਨੂੰ ਮਾਰ ਮੁਕਾਉਣਾ ਹੈ, ਤੀਜੀ ਗੱਲ ਨਹੀਂ ਕੋਣੀ। ਕਹਿਣ ਲੱਗਾ ਦੋ ਗੱਲਾਂ ਕੋਣੀਆਂ ਨੇ, ਸਾਹਮਣੇ ਹੋ ਕੇ ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਾਂ।
ਨਿਜ ਬਲ ਦਿਖਾਏ ਤੈ ਦੇਖ ਲੋ,
ਆਪਣਾ ਬਲ ਦਿਖਾਵਾਂਗਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਤਾਕਤ ਉਹਨਾਂ ਦੇ ਬਲ ਨੂੰ ਮੈਂ ਵੇਖਾਂਗਾ।
ਪਰ ਹੁਣ ਨਬੇਰ ਗੁਰ ਮਾਰ ਦਿਓ,
ਤੇ ਇਸ ਤਰ੍ਹਾਂ ਹੁਣ ਜਿਹੜਾ ਇਹਨਾਂ ਉਹ ਨਬੇੜਾ ਕੋਏਗਾ, ਜਾਂ ਮਰ ਜਾਵਾਂਗਾ ਜਾਂ ਮੈਂ ਮਾਰ ਦਵਾਂਗਾ, ਇਸ ਤਰ੍ਹਾਂ ਇਸ ਜੰਗ ਦੀ ਸਮਾਪਤੀ ਕੋਣੀ ਏ।
ਦੋਹਰਾ ਇਸ ਬਿਦ ਠੱਠ ਕਰ ਆਏ ਗੋ, ਜੈ ਥਿਤ ਗੁਰ ਭਗਵਾਨ।
ਇਸ ਤਰ੍ਹਾਂ ਦੀ ਵਿਚਾਰ ਕਰ ਅਬਦੁਲ ਖਾਨ, ਜਿੱਥੇ ਪੁਰਖ ਭਗਵੰਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਧਾਰਨੀ ਸੰਤ ਸਿਪਾਹੀ ਸਤਿਗੁਰੂ ਨੇ ਉੱਥੇ ਅਬਦੁਲ ਖਾਂ ਪਹੁੰਚਿਆ।
ਵਿਖਣ ਪਰਸ ਪਰ ਹੋਤ ਪਾ ਲਰਬੇ ਚੋਂਪ ਮਹਾਨ।
ਜਦੋਂ ਇਹਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੇਖਿਆ ਪਰਸ ਪਰ ਸਾਹਮਣੇ ਹੋ ਕਰਕੇ, ਤੇ ਇਹਦੇ ਮਨ ਵਿੱਚ ਚਾਹ ਚੜਿਆ ਲੜਨ ਦਾ, ਅੰਦਰ ਵੀਰ ਰਸ ਆਇਆ ਕਿ ਮੇਰੇ ਸਾਹਮਣੇ ਸਿੱਖਾਂ ਦੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਮਣੇ ਨੇ, ਇਹਨੂੰ ਵੀਰ ਰਸ ਆਇਆ ਤੇ ਕਿਸ ਤਰ੍ਹਾਂ ਇਹ ਮੇਰੇ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਦੋ ਖਤ ਕਰਦਾ, ਤੇ ਜਿਹੜੇ ਅਬਦੁਲ ਖਾਂ ਦੇ ਨਾਲ ਇਹ ਦੋ ਖਤਰੀ ਚੱਲ ਕੇ ਆਏ ਨੇ, ਇਹ ਕਿਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਲਲਕਾਰਦੇ ਨੇ, ਉਹ ਇਤਿਹਾਸ ਸਾਹਿਬ ਜੀ ਆਉਣ ਵਾਲੇ ਪ੍ਰਕਰਨਾਂ ਅੰਦਰ ਸਰਵਣ ਕਰੋਗੇ।